ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ੍ਰੀ ਵਾਹਿਗੁਰੂ
ਤਖ਼ਤ ਰਾਜਾ ਸੋ ਬਹੇ ਜੇ ਤਖ਼ਤੇ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੋਈ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁੱਖ ਹੋਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਮਾਰੂ ਰਾਗ ਵਿਚ ਦਰਜ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਨਾਲ ਦੇਸ਼ ਤੇ ਵਿਦੇਸ਼ ਦੁਨੀਆਂ ਦੇ ਹਰ ਕੋਨੇ ਵਿਚ ਵਸਦੇ ਪੰਜਾਬੀਆਂ ਦਾ ਹਰਮਨ ਰੇਡੀਓ ਦੇ ਵਿਹੜੇ ਵਿਚ ਸਵਾਗਤ ਹੈ ਜੀ। ਮੇਰੇ ਵੱਲੋਂ ਭਾਵ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਜੋ ਮੈਂ ਸੰਬੋਧਿਤ ਹਾਂ ਆਪ ਜੀ ਨਾਲ ਜੀਉ ਆਇਆ ਖੁਸ਼ਾਮਦੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪ੍ਰੋਗਰਾਮ ਜੋ ਇੱਕ ਸਾਡਾ ਤਿਉਹਾਰ ਹੈ ਦੀਵਾਲੀ ਨਾਲ ਨਾਲ ਜਿਸ ਨੂੰ ਬੰਦੀ ਛੋੜਦਾ ਦਿਵਸ ਵੀ ਕਹਿ ਕੇ ਆਪਾਂ ਗੁਰਮਤਿ ਦੇ ਅਨੁਸਾਰ ਮਨਾਉਣ ਦਾ ਉਪਰਾਲਾ ਕਰਦੇ ਹਾਂ ਤੇ ਇਸ ਪ੍ਰੋਗਰਾਮ ਵਿਚ ਅੱਜ ਅਸੀਂ ਪਹਿਲਾਂ ਦੀ ਤਰ੍ਹਾਂ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਜੋ ਪੰਜਾਬ ਤੋਂ ਪ੍ਰਭਾਸਾ ਟਰੱਸਟ ਤੋਂ ਸਾਡੇ ਨਾਲ ਜੁੜੇ ਹੋਏ ਨੇ ਪਿਛਲੇ 2 ਹਫ਼ਤਿਆਂ ਤੋਂ ਅਸੀਂ ਉਹਨਾਂ ਦੀਆਂ ਸੇਵਾਵਾਂ ਲੈ ਰਹੇ ਨੇ ਗੁਰਮਤਿ ਵਿਚਾਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਤੇ ਉਹਨਾਂ ਨੂੰ ਨਾਲ ਲਵਾਂਗੇ ਤੇ ਗੁਰਮਤਿ ਵਿਚਾਰਾਂ ਕਰਾਂਗੇ ਤੇ ਨਾਲ ਨਾਲ ਹੀ ਜੋ ਸਾਡੇ ਬੈਕ ਬੋਨ ਦੇ ਨੇ ਭਾਜੀ ਅਮਨਦੀਪ ਸਿੰਘ ਸਿੱਧੂ ਜੀ ਤੇ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਨਾਲ ਨਾਲ ਅਸੀਂ ਵਿਚ ਵਿਚ ਉਹਨਾਂ ਕੋਲੋਂ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਵਾਈਏ। ਤਾਂ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਵਿੱਤਰ ਸ਼ਬਦ ਦੇ ਨਾਲ।
ਦੀਵਾਲੀ ਦੀ ਰਾਤ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵਾਲੀ
ਦੀਵਾਲੀ ਦੀ ਰਾਤ
चुन चालीयन फुला दी बागा चुन चुन चालीयन दिवाली दीरा दिवाली दीरा दीवे बालियन दीवे बालियन दीवे बालियन दिवाली दीरा दिवाली दीरा तीरथ जाती जात नैन निहालियन तीरथ जाती जा दिवाली दीरा दिवाली दीरा दीवे बालियन दीवे बालियन दीवे बालियन दिवाली दीरा दिवाली दीरा दीवे बालियन दीवे बालियन दीवे बालियन दिवाली दीरा
दिवाली दी रात दीवे बालियन भाई गुरदास जी दे रचना विचों ए जो शब्द आप जी सरवण कर रहे सी ते हुण साडे दे नाल जुड़ चुके ने भाई शमशेर सिंह जी भाई शमशेर सिंह जी बिना किसी देरी तो तुहाडा हरमन रेडियो दे वेड़े विच स्वागत है जी वाहेगुरु जी का खालसा वाहेगुरु जी की फतेह
वाहेगुरु जी की फतेह समो श्रोतिया नु जी प्रेम भरी सत श्री अकाल
जी फतेह ताडी प्रवान श्रोतिया तक भी पहुंच गई ते आस करदे हां कि श्रोते जिवे पिछले दिनां विच बड़े प्रेम नाल तुहानू सुन रहे सी अज भी इस पवित्र दिहाड़े ते जरूर सुन रहे होणगे अज जिवे शब्द विच उचारण आया है भाई गुरदास जी दी रचना विच कि दिवाली की रात एक दीविया दे नाल जुड़िया त्योहार कह दिंदे ने भाई अनूप सिंह जी शब्द सरवण करा रहे थे सानू ते एक पंजाबी दी अखौत है सदा दिवाली सादकी अठे पैर बसंत ये दिवाली जिहड़ी है एक आपां तां साल बाद मनाउंदे आ ते इस अखौत तो आपां जे गल शुरू करिए तां इहदा भाव की है कि सादी दिवाली सदा किवें हुंदी है जी शमशेर
वेरी गुड हां जी हां जी देखो जेड़ा भी गुरमत दा एंगल है ना जेड़ा गुरमत दा पक्ष है ना वो हमेशा ही बहुत एक मीनिंगफुल जीव दी बुनियाद जेड़ी है मतलब वो अध्यात्मिकता दे आधार ते रब्बी कह लो भी जो एक रब दी मर्यादा है रब दा नाम है उसके उत्ते खड़ी है पर जो संसार करता है सारा कुछ गुरु महाराज ने संसार दे कल्याण दे लई संसार दे कल्याण दे लई आए हैं जो भी रचनावां होईयां संसार दे कल्याण लई होईयां जो वड्डे वड्डे इकट्ठ गुरमत विच ਤੇ ਅਧਿਆਤਮ ਕਰਮ ਜਿਹੜਾ ਹੈ ਨਾ ਬੜਾ ਮਹਾਰਾਜ ਨੇ ਇਸ ਨੂੰ ਬੜਾ ਕਲੀਅਰਲੀ ਸੰਸਾਰ ਦੇ ਸਾਹਮਣੇ ਰੱਖਿਆ ਹੈ ਵੀ ਫੋਕਟ ਕਰਮ ਜਿਹੜਾ ਹੈਗਾ ਉਹਦੇ ਵਿੱਚੋਂ ਗਿਆਨ ਨਹੀਂ ਪੈਦਾ ਹੁੰਦਾ, ਅਗਿਆਨੀ ਜਿਹੜੇ ਹੈਗੇ ਆ ਵੀ ਉਹ ਫੋਕਟ ਕਰਮ ਕਰਦੇ ਆ, ਉਹ ਇੱਕ ਰਸਮੀ ਜਿਹੜਾ ਰਸਮੀ ਜਿਹੜੀਆਂ ਕਾਰਜ ਹੈਗੇ ਆ ਉਹਨਾਂ ਦੇ ਉਹਦੇ ਵਿੱਚੋਂ ਉਹ ਆਨੰਦ ਨੀ ਜਿਹੜੀ ਖੁਸ਼ੀ ਉਹ ਦੀਵਾਲੀ ਨੂੰ ਜਿਵੇਂ ਇੱਕ ਕਹਿ ਲਓ ਵੀ ਅੱਜ ਕੱਲ ਰੁੱਤ ਬਦਲ ਰਹੀ ਹੈ ਛੁੱਟੀਆਂ ਨਾਲ ਛੁੱਟੀਆਂ ਹੈਗੀਆਂ ਤੇ ਇੰਜੋਏ ਕਰਦੇ ਆ ਨਾ ਲੋਕ, ਉਹ ਕਹਿੰਦੇ ਇਹ ਇੰਜੋਏ ਤੁਸੀਂ ਇੱਕ ਦਿਨ ਜਿਹੜਾ ਕਰਦੇ ਹੋ ਤੇ ਜਿਹੜੇ ਸਾਧ ਪੁਰਸ਼ ਹੈ ਉਹ ਸਦਾ ਹੀ ਉਸ ਆਨੰਦ ਦੇ ਵਿੱਚ ਰਹਿੰਦੇ ਆ, ਉਹ ਆਨੰਦ ਗੱਲ ਕੰਪੈਰੀਜ਼ਨ ਇਹ ਆਨੰਦ ਉੱਥੇ ਹੈ ਨੀ ਵੈਸੇ, ਜਿਹੜਾ ਇਹ ਸੁੱਖ ਹੈ ਨਾ ਜਿਸ ਨੂੰ ਆਨੰਦ ਕਹਿੰਦੇ ਆ ਅਸੀਂ, ਆਨੰਦ ਆਨੰਦ ਸਭ ਕੁਛ ਹੈ ਜਾਣੀ ਕਹਿਣ ਨੂੰ ਭਾਵੇਂ ਅਸੀਂ ਆਨੰਦ ਕਹੀ ਜਾਂਦੇ ਹਾਂ ਜਿਵੇਂ ਅਸੀਂ ਉਹ 2 ਮਿੰਟ ਬਾਅਦ ਜਿਹੜਾ ਹੈਗਾ ਸਾਡਾ ਉਹੀ ਆਨੰਦ ਬੇਚੈਨੀਆਂ ਤੇ ਪਰੇਸ਼ਾਨੀਆਂ ਚ ਬਦਲ ਜਾਂਦਾ, ਇਹ ਆਨੰਦ ਨੀ ਹੁੰਦਾ। ਸੰਸਾਰ ਦੇ ਲੋਕ ਆਪਣੀ ਖੁਸ਼ੀ ਦੇ ਲਈ ਇਕੱਠੇ ਹੁੰਦੇ ਆ ਤੇ ਉੱਥੇ ਦੀਵਾਲੀ ਜਿਵੇਂ ਅਸਲ ਵਿੱਚ ਜਿਹੜਾ ਇਹਦਾ ਅਧਿਆਤਮਕ ਪੱਖ ਹੈਗਾ ਇਹ ਤਾਂ ਵੀ ਜਦੋਂ ਭਾਈ ਸਾਹਿਬ ਕਹਿੰਦੇ ਆ ਕਿ ਗੁਰਮੁਖ ਸੁਖ ਫਲ ਦਾ ਜਿਹੜੇ ਗੁਰਮਤ ਦਾ ਸਿਧਾਂਤ ਹੈ ਉਹ ਸੁਖ ਫਲ ਜਿਹੜਾ ਹੈਗਾ ਉਹਦਾ ਆਧਾਰ ਸ਼ਬਦ ਹੈ, ਉਹ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲਦੇ ਆ ਤੇ ਸਦਾ ਹੀ ਉਹਨਾਂ ਸ਼ਬਦ ਦੇ ਆਧਾਰ ਤੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਸ਼ਬਦ ਜਿਹੜਾ
ਆਨੰਦ ਗੁਰੂ ਤੇ ਜਾਣਿਆ,
ਆਨੰਦ ਗੁਰੂ ਤੇ ਜਾਣਿਆ ਜਿਹੜਾ ਸ਼ਬਦ ਗੁਰੂ ਦਾ ਹੈਗਾ। ਭਾਈ ਗੁਰਦਾਸ ਜੀ ਵੀ ਕਹਿੰਦੇ ਆ ਵੀ ਜਿਹੜਾ ਗੁਰਮੁਖ ਹੈਗਾ ਉਹਦਾ ਲੱਛਣ ਇਹ ਹੈ ਵੀ ਉਹ ਸੁਖ ਫਲ ਦੀ ਦਾਤ ਜਿਹੜੀ ਪ੍ਰਾਪਤ ਕਰਦਾ ਉਹ ਸ਼ਬਦ ਵਿੱਚੋਂ ਕਰਦਾ, ਹਮੇਸ਼ਾ ਹੀ ਸ਼ਬਦ ਵਿੱਚ ਜੁੜਿਆ ਰਹਿੰਦਾ, ਆਤਮ ਤੀਰਥ ਤੇ ਹਮੇਸ਼ਾ ਹੀ ਟਿਕਿਆ ਰਹਿੰਦਾ ਹੈ ਨਾ। ਜੀਆਂ ਅੰਦਰ ਜੋ ਸ਼ਬਦ ਹੈ ਜਿਤ ਸ਼ਹਿ ਮਲਾਵਾ ਹੋਵੇ ਉਹ ਪਰਮੇਸ਼ਰ ਦੇ ਮੰਡਲ ਦੇ ਵਿੱਚ ਰੂਹਾਨੀ ਮੰਡਲ ਦੇ ਵਿੱਚ ਟਿਕਿਆ ਰਹਿੰਦਾ, ਹਮੇਸ਼ਾ ਹੀ ਉਹਦਾ ਰੂਪ ਹੋਇਆ ਰਹਿੰਦਾ। ਇਸ ਕਰਕੇ ਸਦਾ ਦੀਵਾਲੀ ਸਾਧਗੀ ਅੱਠੇ ਪਹਿਰ ਬਸੰਤ, ਉਹ ਸਦਾ ਹੀ ਖੜੋ ਦੇ ਵਿੱਚ ਰਹਿੰਦਾ, ਉਹਦੇ ਵਿਚਾਰ ਵੀ ਦੱਸਦੇ ਆ, ਉਹਦੇ ਬੋਲ ਵੀ ਦੱਸਦੇ ਆ, ਉਹਦੇ ਕੰਮ ਵੀ ਦੱਸਦੇ ਆ। ਅਸੀਂ ਭਾਵੇਂ ਇਹਨੂੰ ਖੁਸ਼ੀਆਂ ਕਹਿੰਦੇ ਆ ਵੀ ਦੀਵਾਲੀ ਦੀ ਰਾਤ ਤੇ ਭਾਵੇਂ ਉਹ ਦੀਵੇ ਬਾਲਦੇ ਬਾਲਦੇ ਵੀ ਆਪਸ ਵਿੱਚ ਲੜੀ ਜਾਂਦੇ ਆ, ਟੈਨਸ਼ਨ ਹਾਂ। ਮਤਲਬ ਅੱਜ ਕੱਲ ਦਾ ਤੁਹਾਨੂੰ ਪਤਾ ਹੈ ਵੀ ਜਿਹੜੇ ਕੁਦਰਤੀ ਸੋਮੇ ਪਰਮਾਤਮਾ ਨੇ ਜਿਹਦਾ ਸਾਡਾ ਇੱਕ ਸਰੀਰ ਬਣਾਇਆ, ਜਲ ਕੀ ਭੀਤ ਪਵਨ ਕਾ ਥੰਬਾ, ਪਵਨ ਦਾ ਪਿੱਲਰ ਹੈ ਨਾ, ਰਕਤ ਬਿੰਦ ਕਾ ਗਾਰਾ ਹਾਸ ਨਾੜੀ ਕੋ ਪਿੰਜਰ ਪੰਖੀ ਵਸਿਆ ਵਿਚਾਰਾ, ਗੁਰੂ ਸਾਹਿਬ ਕਹਿੰਦੇ ਪਵਨ ਗੁਰੂ ਪਾਣੀ ਪਿਤਾ। ਇਹ ਚੀਜ਼ਾਂ ਜਿਹੜੀਆਂ ਸਤਿਗੁਰਾਂ ਨੇ ਸਾਨੂੰ ਇੰਨੀਆਂ ਵਾਰ ਵਾਰ ਦ੍ਰਿੜ ਕਰਵਾਈਆਂ ਕਿ ਸਾਡੇ ਜੀਵਨ ਦਾ ਆਧਾਰ ਹੈ, ਸਾਡੇ ਜੀਵਨ ਦਾ ਪਿੱਲਰ ਹੈ। ਅੱਜ ਅਸੀਂ ਕਮਲੇ ਲੋਕ ਇੰਨੇ ਜਿਹੜੇ ਕਿ ਆਪਣੇ ਜਸ਼ਨਾਂ ਦੇ ਲਈ ਸਤਿਗੁਰ ਨੇ ਕਿੱਦਾਂ ਖੁਸ਼ ਹੋਣਾ, ਗੁਰੂ ਕੀ ਸੇਵਾ ਤਾਂ ਸ਼ਬਦ ਵਿਚਾਰ ਹੈ ਨਾ, ਗੁਰੂ ਦੇ ਸ਼ਬਦ ਨੂੰ ਵਿਚਾਰਾਂਗੇ ਤੇ ਸ਼ਬਦ ਨੂੰ ਵਿਚਾਰਾਂਗੇ। ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਨੂੰ ਆਪਣੇ ਹਿਰਦੇ ਚ ਵਸਾਵਾਂਗੇ ਤੇ ਸਦਾ ਹੀ ਤੁਹਾਡੀ ਦੀਵਾਲੀ ਬਣੀ ਰਹਿਣੀ, ਸਦਾ ਹੀ ਆਨੰਦ ਬਣਿਆ ਰਹਿਣਾ। ਅਸੀਂ ਇਸ ਦਿਨ ਇਸ ਪਵਿੱਤਰ ਇਸ ਪਵਿੱਤਰ ਤਿਉਹਾਰ ਨੂੰ ਜਿਸ ਤਰੀਕੇ ਨਾਲ ਮਨਾ ਰਹੇ ਹਾਂ ਪਰ ਸਾਡੇ ਮਨ ਦੀ ਪਵਿੱਤਰਤਾ ਜਿਹੜੀ ਹੈ ਨਾ ਉਹ ਨੀ ਬਣ ਰਹੀ, ਜਿਸ ਕਰਕੇ ਉਸ ਵੇਲੇ ਉਹ ਮੈਲ ਹੀ ਅਸੀਂ ਤਾਂ ਕੁਦਰਤੀ ਵਾਤਾਵਰਨ ਜਿਹੜਾ ਹੈਗਾ ਪਰਮਾਤਮਾ ਦੀ ਬਣਾਈ ਹੋਈ ਹਵਾ ਜੀ ਤੋਂ ਬਿਨਾਂ ਸਾਡੇ ਪਲ ਵੀ ਜੀਵਨ ਜਿਹੜਾ ਨਹੀਂ ਜੀ ਸਕਦੇ ਅਸੀਂ, ਔਰ ਜੇ ਹਵਾ ਖਰਾਬ ਹੋ ਗਈ ਸਰੀਰ ਤੰਦਰੁਸਤ ਕਿਵੇਂ ਰਹੂਗਾ ਔਰ ਹਵਾ ਨੂੰ ਸਾਫ਼ ਕਿਵੇਂ ਕਰਾਂਗੇ। ਪਵਨ ਗੁਰੂ ਕਹਿਣ ਵਾਲਿਆਂ ਨੇ ਅੱਜ ਪਵਨ ਗੁਰੂ ਵੀ ਕਹਿਣਾ ਹੈ ਤੇ ਪਟਾਕੇ ਵੀ ਚਲਾਉਣੇ, ਅੱਤਸ਼ਬਾਜੀ ਚਲਾ ਚਲਾ ਕੇ ਰੱਬ ਦੀ ਬਣਾਈ ਹੋਈ ਇਹ ਜਿਹੜੀ ਕੀਮਤੀ ਹਵਾ ਹੈ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ, ਇਹ ਪਵਣ ਨੂੰ ਤਬਾਹ ਕਰ ਦੇਣਾ। ਪਰਮਾਤਮਾ ਦੀ ਬਣਾਈ ਹੋਈ ਚੀਜ਼ ਨੂੰ ਤਬਾਹ ਕਰਕੇ ਜਾਂ ਪਰਮਾਤਮਾ ਦੀ ਬਣਾਈ ਹੋਈ ਚੀਜ਼ ਨੂੰ ਖਰਾਬ ਕਰਕੇ ਖੁਸ਼ੀ ਕਿਵੇਂ, ਤੇ ਜੋ ਤੱਥ ਦੀ ਗੱਲ ਹੈਗੀ ਹੈ ਉਹ ਭਾਈ ਸਾਹਿਬ ਸਾਨੂੰ ਸਮਝਾ ਰਹੇ ਹੈ ਵੀ ਜੇ ਤੁਸੀਂ ਮਤਲਬ ਸੁਖ ਚਾਹੁੰਦੇ ਹੋ ਤਾਂ ਤੁਸੀਂ ਸ਼ਬਦ ਦੇ ਵਿੱਚ ਟਿਕ ਜਾਓ, ਜੋ ਗੁਰੂ ਦਾ ਸ਼ਬਦ ਹੈਗਾ ਨਾ ਉਹਦੇ ਵਿੱਚ ਟਿਕ ਜਾਓ, ਫਿਰ ਇਹ ਸਦਾ ਦੀਵਾਲੀ ਤੁਹਾਡੀ ਬਣੀ ਰਹਿਣੀ ਹੈ, ਅੱਠੇ ਪਹਿਰ ਬਸੰਤ ਬਣੀ ਰਹਿਣੀ ਹੈ ਤੇ ਇਹ ਜਿਹੜੇ ਦੀਵੇ ਹੈਗੇ ਤਾਂ ਥੋੜੀ ਦੇਰ ਬਾਅਦ ਬੁੱਝ ਜਾਣਗੇ। ਹੈਲੋ,
ਹਾਂਜੀ, ਮਾਫ਼ ਕਰਨਾ, ਮੈਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਜੀ, ਅਮਨਦੀਪ ਸਿੱਧੂ। ਸ਼ਮਸ਼ੇਰ ਸਿੰਘ ਜੀ, ਸ਼ਾਇਦ ਦਲਜੀਤ ਸਿੰਘ ਹੁਣਾਂ ਦਾ ਕਨੈਕਸ਼ਨ ਫਿਲਹਾਲ ਸਾਡੇ ਨਾਲ ਨਹੀਂ ਹੈਗਾ, ਪਰ ਆਪਾਂ ਕੰਟੀਨਿਊ ਰੱਖਦੇ ਹਾਂ ਦੀਵਾਲੀ ਦੀ ਗੱਲਬਾਤ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਵਨ ਗੁਰੂ ਪਾਣੀ ਪਿਤਾ ਦਾ ਸਿਧਾਂਤ ਜਿਹੜਾ ਸਾਨੂੰ ਦਿੱਤਾ ਹੈ, ਤੇ ਪਵਨ ਗੁਰੂ ਨੂੰ ਗੁਰੂ ਮੰਨਦਿਆਂ ਹੋਇਆਂ ਵੀ ਇਸ ਦੇ ਵਿੱਚ ਅਸੀਂ ਜ਼ਹਿਰ ਘੋਲ ਰਹੇ ਹਾਂ, ਤੇ ਇਸ ਤਰ੍ਹਾਂ ਜਿਹੜੀ ਦੀਵਾਲੀ ਆ, ਚਾਹੇ ਆਪਾਂ ਹਿੰਦੂ ਧਰਮੀ ਰਵਾਇਤਾਂ ਨਾਲ ਮਨਾਈਏ, ਚਾਹੇ ਬੰਦੀ ਛੋੜ ਦਿਵਸ ਦੀਆਂ ਰਵਾਇਤਾਂ ਦੇ ਨਾਲ ਹੁਣ ਆਪਾਂ ਮਨਾਉਂਦੇ ਹਾਂ ਜਾਂ ਮਨਾਉਣੀ ਸ਼ੁਰੂ ਕੀਤੀ ਆ, ਤੇ ਇਹ ਜੋ ਖੁਸ਼ੀ ਆ, ਖੁਸ਼ੀ ਆਪਾਂ ਗੁਰੂ ਘਰ ਜਾ ਕੇ ਵੀ ਰੋਸ਼ਨੀ ਕਰਕੇ ਵੀ ਕਰ ਸਕਦੇ ਹਾਂ, ਤੇ ਕਿਸੇ ਤਰ੍ਹਾਂ ਵੀ ਕਰ ਸਕਦੇ ਆ, ਪਰ ਜਿਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ ਰਿਸੋਰਸਿਸ ਦੀ, ਉਹ ਚਿੰਤਾ ਦਾ ਵਿਸ਼ਾ ਹੈ। ਤੇ ਜਿਸ ਤਰ੍ਹਾਂ ਫਿਰ ਤੁਸੀਂ ਪਹਿਲਾਂ ਹੀ ਦੱਸਿਆ ਕਿ ਸਦਾ ਦੀਵਾਲੀ ਸਾਧਕੀ, ਫਿਰ ਉਸੇ ਤਰ੍ਹਾਂ ਹੀ ਦੀਵਾਲੀ ਨਹੀਂ ਮਨਾਉਣੀ ਚਾਹੀਦੀ ਕਿ ਹਮੇਸ਼ਾ ਹੀ ਆਨੰਦ ਰਹੇ, ਉਸ ਗੁਰਬਾਣੀ ਨਾਲ ਜੁੜੇ ਰਹੀਏ।
ਬਿਲਕੁਲ ਬਿਲਕੁਲ, ਇਹ ਹੱਥ ਜੋੜ ਕੇ ਬੇਨਤੀ ਮਤਲਬ ਜਿਹੜੀ ਇਸ ਵੇਲੇ ਸਾਨੂੰ ਅਸੀਂ ਸਾਰਿਆਂ ਨੂੰ ਇਹੀ ਕਰਦੇ ਹਾਂ ਸਮੂਹ ਮਤਲਬ ਸਮਾਜ ਨੂੰ ਕਿ ਇਹ ਜਿਹੜੀ ਕਾਮਨ ਪ੍ਰੋਪਰਟੀ ਸਾਡੀ ਸਾਰਿਆਂ ਦੀ ਸਾਡੇ ਸਾਂਝੇ ਪਿਤਾ ਨੇ ਬਣਾਈ ਹੈ, ਇਸ ਨੂੰ ਤੁਸੀਂ ਆਪਣੇ ਜਸ਼ਨਾਂ ਦੇ ਲਈ ਜਿਹੜਾ ਖਰਾਬ ਕਰ ਰਹੇ ਹੋ, ਤਬਾਹ ਕਰ ਰਹੇ ਹੋ, ਤੁਹਾਨੂੰ ਇਸ ਦਾ ਕੋਈ ਰਾਈਟ ਨਹੀਂ ਹੈਗਾ, ਕੰਸਟੀਟਿਊਸ਼ਨਲ ਰਾਈਟ ਨਹੀਂ ਹੈ, ਕੋਈ ਡਿਵਾਈਨ ਰਾਈਟ ਨਹੀਂ ਹੈ ਤੁਹਾਡੇ ਕੋਲ, ਤੇ ਇਸ ਤਰ੍ਹਾਂ ਦਾ ਪਾਪ ਸਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਹਵਾ ਨੂੰ ਸਾਫ਼ ਅਸੀਂ ਕਿੱਦਾਂ ਕਰ ਲਾਂਗੇ। ਤੇ ਇਸ ਕਰਕੇ ਸਾਨੂੰ ਜਿਸ ਤਰ੍ਹਾਂ ਅਸੀਂ ਮਤਲਬ ਬਾਰ ਬਾਰ ਇੱਕ ਨੀ ਗੁਰਪੁਰਬ ਦੇ ਉੱਤੇ ਪ੍ਰਭਾਤ ਫੇਰੀ ਦੌਰਾਨ ਵੀ ਅਸੀਂ ਪਟਾਕੇ ਚਲਾਈ ਜਾਂਦੇ, ਨਾਲੇ ਪਵਨ ਗੁਰੂ ਪਾਣੀ ਪਿਤਾ ਕਹੀ ਜਾਂਦੇ ਹਾਂ, ਨਾਲੇ ਸ਼ਰਿਆਂ ਮਤਲਬ ਅਸੀਂ ਇਹਨਾਂ ਨੂੰ ਵਰਤ ਨਹੀਂ ਰਹੇ, ਇਹਨਾਂ ਦੀ ਦੁਰਵਰਤੋਂ ਕਰਦੇ ਹਾਂ ਤੇ ਖਰਾਬ ਕਰਦੇ ਹਾਂ। ਇਸ ਕਰਕੇ ਸਾਨੂੰ ਅੱਜ ਇਸ ਨੂੰ ਪਵਿੱਤਰ ਤਿਉਹਾਰ ਮੰਨਦੇ ਹਾਂ ਅਸੀਂ ਦੀਵਾਲੀ ਨੂੰ, ਤੇ ਫਿਰ ਅੱਜ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਮਨ ਦੀ ਪਵਿੱਤਰਤਾ ਜਿਹੜੀ ਹੈਗੀ ਹੈ ਉਸ ਨੂੰ ਮਤਲਬ ਅੱਜ ਸਾਨੂੰ ਪਰਣ ਕਰਨਾ ਚਾਹੀਦਾ ਹੈ, ਅਰਦਾਸ ਕਰਨੀ ਚਾਹੀਦੀ ਹੈ ਵੀ ਹੇ ਮਹਾਰਾਜ ਕਿਰਪਾ ਕਰੋ ਇਸ ਸ਼ੁਭ ਦਿਹਾੜੇ ਦੇ ਉੱਤੇ ਅੱਜ ਸਾਡਾ ਜਿਹੜਾ ਮਨ ਹੈਗਾ ਉਹ ਵੀ ਪਰਣ ਕਰ ਲਵੇ ਕਿ ਇਸ ਤੋਂ ਬਾਅਦ ਵੀ ਸ਼ੁਭ ਕਰਮ ਕਰਨੇ, ਮਤਲਬ ਨਿਰਮਲ ਜਿਹੜਾ ਕਰਮ ਕਰਨਾ ਹੈਗਾ, ਸ਼ੁਭ ਕਰਮ ਕਰਨਾ ਹੈਗਾ, ਫੇਰ ਤਾਂ ਸਾਡੀ ਦੀਵਾਲੀ ਮਨਾਈ ਹੋਈ, ਫੇਰ ਉਸ ਪਰਮਾਤਮਾ ਨੂੰ ਭਾ ਸਕਦੀ ਹੈ, ਕੁਝ ਪਰਸੈਂਟ ਸਾਡੇ ਜੀਵਨ ਦੇ ਵਿੱਚ ਸੁੱਖ ਅਤੇ ਸਮਾਜ ਦੇ ਵਿੱਚ ਖੁਸ਼ਹਾਲੀ ਲਿਆ ਸਕਦੀ ਹੈ। ਬਾਕੀ ਦੀਵਾ ਜਿਹੜਾ ਹੁੰਦੀ ਗੱਲ, ਸਾਨੂੰ ਮਹਾਰਾਜ ਜਿਹੜਾ ਦੀਵੇ ਦੀ ਗੱਲ ਕਰਦੇ ਹਾਂ, ਮਹਾਰਾਜ ਨੇ ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਹਾਂ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਿਓ ਜਿਆਰੋ ਭਵਨ ਸਗਲਾਰੇ, ਜਿਹੜਾ ਪ੍ਰਕਾਸ਼ ਹੋਣਾ ਏ ਉਹ ਤਾਂ ਜੋ ਪਰਮੇਸ਼ਵਰ ਦਾ ਨਾਮ ਹੈ, ਸ਼ਬਦ ਹੈ, ਜਿੰਨੀ ਦੇਰ ਤੱਕ ਉਸ ਨੂੰ ਤੂੰ ਨਹੀਂ ਆਪਣੇ ਜੀਵਨ ਦਾ ਆਧਾਰ ਬਣਾਉਂਦਾ, ਜਿਹੜੀ ਅੰਦਰ ਆਤਮਾ ਚੋਂ ਆਵਾਜ਼ ਆ ਰਹੀ ਹੈ ਤੇਰੇ ਜੀ ਦੇ ਵਿੱਚ ਅੰਦਰੋਂ, ਅੰਤਰ ਆਤਮੇ ਤੋਂ ਜਿਹੜੀ ਮਤਲਬ ਹਮਾਰਾ ਮਹਾਰਾਜ ਕਹਿੰਦੇ ਜੀ ਅੰਦਰ ਜੀ ਉਹ ਸ਼ਬਦ ਹੈ ਜੀ ਤੇ ਸ਼ਹਿ ਮਿਲਾਵਾ ਹੋਏ, ਜਿਸ ਦੇ ਨਾਲ ਪਰਮੇਸ਼ਰ ਦਾ ਮਿਲਾਪ ਹੋਣਾ ਹੈ, ਤੈਨੂੰ ਸੋਝੀ ਹੋਣੀ ਹੈ, ਤੇਰੇ ਪਰਮਾਤਮਾ ਦੀ ਕਾਲ ਹੈਗੀ ਜਿਹੜੀ ਤੇਰੇ ਲਈ, ਉਹ ਜਿੰਨੀ ਦੇਰ ਤੱਕ ਤੂੰ ਉਸ ਤੀਰਥ ਤੇ ਜਾ ਕੇ ਉਸ ਪਰਮਾਤਮਾ ਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ, ਉਨੀ ਦੇਰ ਤੱਕ ਜੀਵਨ ਦੇ ਵਿੱਚ ਸੁੱਖ ਨਹੀਂ ਆਉਣਾ, ਤੇ ਇਹ ਸਾਰਾ ਟੈਂਪਰੇਰੀ ਜਿਹੜਾ ਹੈਗਾ ਤੇਰਾ, ਇੱਥੇ ਇਸ ਤਰ੍ਹਾਂ ਜਿਵੇਂ ਤਾਰੇ ਮਤਲਬ ਅੰਬਰ ਦੇ ਵਿੱਚ ਆਉਂਦੇ ਆ, ਉਸ ਤੋਂ ਬਾਅਦ ਇਹਨਾਂ ਦਾ ਖੁਰਾ ਖੋਜੀ ਮਿੱਟ ਜਾਂਦਾ, ਬਾਅਦ ਚ ਦਿਖਦੇ ਨੀ ਹੈਗੇ, ਹਨ ਫੁੱਲ ਹੈਗੇ ਆ ਜੀ, ਥੋੜੀ ਦੇਰ ਬਾਅਦ ਖਤਮ ਹੋ ਜਾਂਦੇ ਆ, ਕਿਉਂਕਿ ਤੀਰਥਾਂ ਤੇ ਯਾਤਰੀ ਜਾਂਦੇ। ਮਹਾਰਾਜ ਸਾਰੀ ਭਾਈ ਗੁਰਦਾਸ ਜੀ ਨੇ ਬੜਾ ਵਿਲੱਖਣ ਢੰਗ ਦੇ ਨਾਲ ਸਾਨੂੰ ਸਿਧਾਂਤ ਦ੍ਰਿੜ ਕਰਵਾਇਆ ਕਿ ਤੁਸੀਂ ਸ਼ਬਦ ਦੇ ਵਿੱਚ ਜਿੰਨੀ ਦੇਰ ਤੱਕ ਨਹੀਂ ਜੁੜਦੇ, ਉਨੀ ਦੇਰ ਤੱਕ ਇਹ ਦੀਵਾਲੀ ਜਿਹੜੀ ਹੈ ਇਹਦਾ ਤੁਹਾਨੂੰ ਆਨੰਦ ਤੇ ਜੀਵਨ ਦੇ ਵਿੱਚ ਕੋਈ ਸੁੱਖ, ਤੁਹਾਡਾ ਜੀਵਨ ਜਿਹੜਾ ਹੈਗਾ ਉਨੀ ਦੇਰ ਤੱਕ ਖੁਸ਼ਹਾਲ ਨਹੀਂ ਬਣ ਸਕਦਾ। ਵੀ ਸਾਧ ਏਦਾਂ ਕਰਦੇ ਆ, ਸਦਾ ਦੀਵਾਲੀ ਸਾਧ ਕੇ ਅੱਖੇ ਪਾ ਰਹੇ
ਜੀ। ਜੀ ਸ਼ਮਸ਼ੇਰ ਸਿੰਘ ਜੀ, ਤੁਹਾਡੀ ਵਿਚਾਰ ਜਿਹੜੀ ਸਾਨੂੰ ਬਹੁਤ ਚੰਗੀ ਲੱਗ ਰਹੀ ਹੈ, ਆਸ ਕਰਦੇ ਹਾਂ ਕਿ ਸਰੋਤਿਆਂ ਨੂੰ ਵੀ ਚੰਗੀ ਲੱਗ ਰਹੇਗੀ। ਮਾਫ ਕਰਨਾ, ਵਿੱਚੋਂ ਥੋੜਾ ਜਿਹਾ ਸੰਪਰਕ ਟੁੱਟ ਗਿਆ ਸੀ, ਮੈਂ ਪੂਰੀ ਗੱਲ ਨਹੀਂ ਸੁਣ ਸਕਿਆ, ਪਰ ਮੈਨੂੰ ਇਉਂ ਜਾਪਦਾ ਕਿ ਦੀਵਾਲੀ ਨੂੰ ਅਸੀਂ ਪਟਾਕਿਆਂ, ਰੋਸ਼ਨੀਆਂ, ਲਕਸ਼ਮੀ ਪੂਜਾ, ਜੂਆ, ਮਠਿਆਈਆਂ ਜਾਂ ਵੱਧ ਤੋਂ ਵੱਧ ਘਰ ਤੇ ਆਪਣੀਆਂ ਦੁਕਾਨਾਂ ਕਾਰੋਬਾਰਾਂ ਦੀ ਸਫਾਈ ਤੱਕ ਹੀ ਸੀਮਿਤ ਕਰ ਲਿਆ। ਜਿਹੜੇ ਅਸਲ ਦੀ ਗੱਲ ਹੈ, ਅੰਦਰ ਦੀ ਗੱਲ ਹੈ, ਅੰਦਰ ਸਾਫ਼ ਕਰਨ ਦੀ ਗੱਲ ਹੈ, ਉਹਨੂੰ ਅਸੀਂ ਭੁੱਲ ਬੈਠੇ ਹਾਂ, ਤੇ ਇਸ ਕਰਕੇ ਸ਼ਾਇਦ ਇਹਨੂੰ ਜਿਹੜੀ ਇਹ ਕਹਿ ਸਕਦੇ ਹਾਂ ਕਿ ਇੱਕ ਹੈ ਤਾਂ ਇਹ ਮੌਸਮੀ ਤਿਉਹਾਰ ਸੀ, ਮੌਸਮ ਚੇਂਜ ਹੁੰਦਾ ਹੈ, ਇਹ ਪੁਰਾਤਨ ਸਮੇਂ ਵਿੱਚ ਆਪਾਂ ਝੁੱਗੀਆਂ ਚੌਂਪੜੀਆਂ ਚ ਰਹਿੰਦੇ ਸੀ ਤੇ ਕੀੜਿਆਂ ਮਕੌੜਿਆਂ ਨੂੰ ਨਠਾਉਣ ਲਈ ਉਦੋਂ ਪਟਾਕੇ ਚਲਾਏ ਜਾਂਦੇ ਸੀ ਜਾਂ ਰੋਸ਼ਨੀ ਕੀਤੀ ਜਾਂਦੀ ਸੀ ਕਿ ਉਹ ਸਰਦੀ ਜਿਹੜੀ ਸ਼ੁਰੂਆਤ ਸੀ ਉਹ ਸਾਡੇ ਘਰਾਂ ਵਿੱਚ ਸਾਡੀਆਂ ਝੁੱਗੀਆਂ ਚ ਦਾਖਲ ਨਾ ਹੋਣ ਤੇ ਬਾਹਰ ਡਰ ਜਾਣ, ਕਿਉਂਕਿ ਕੀੜੇ ਮਕੌੜੇ ਠੰਡ ਵਿੱਚ ਬਾਹਰ ਨਹੀਂ ਸੀ ਨਿਕਲਦੇ, ਇਸ ਕਰਕੇ ਵੀ ਸ਼ਾਇਦ ਇਹ ਪਟਾਕੇ ਵਗੈਰਾ ਚਲਾਏ ਜਾਂਦੇ ਸੀ। ਪਰ ਅੱਜ ਤਾਂ ਸਾਡੇ ਮਕਾਨ ਪੱਕੇ ਨੇ, ਘਰ ਪੱਕੇ ਨੇ, ਹੁਣ ਸਾਨੂੰ ਜਾਪਦਾ ਨਹੀਂ ਵੀ ਇਹੋ ਜਿਹੀ ਕੋਈ ਲੋੜ ਹੋਵੇ, ਤੇ ਹੁਣ ਤਾਂ ਅੰਦਰ ਦੀ ਰੋਸ਼ਨੀ ਦੀ ਲੋੜ ਹੈ, ਜੋ ਤੁਹਾਡੇ ਕਹਿਣ ਦਾ ਭਾਵ ਸੀ। ਤੇ ਆਪਾਂ ਜਿਹੜੇ ਸ਼ਬਦ ਸੁਣ ਰਹੇ ਸੀ, ਦੀਵਾਲੀ ਕੀ ਰਾਤ ਦੀਵੇ ਬਾਲੀਅਣ, ਮਤਲਬ ਇਹਨੂੰ ਜੇ ਤੁਸੀਂ ਸੰਖੇਪ ਚ ਇਹਦਾ ਵਿਸਥਾਰ ਦੱਸਣਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਜੀ ਸ਼ਮਸ਼ੇਰ ਸਿੰਘ ਜੀ?
ਹਾਂਜੀ, ਇਹ ਨਾ ਸੰਸਾਰ ਜੋ ਕੁਛ ਕਰਦਾ ਆ ਰਿਹਾ ਨਾ, ਗੁਰੂ ਸਾਹਿਬ ਦਾ ਹਮੇਸ਼ਾ ਹੀ ਗੁਰਮਤਿ ਦੇ ਵਿੱਚ ਨਾ ਇੱਕ ਸਿਧਾਂਤ ਰਿਹਾ ਹੈ, ਜੋ ਸੰਸਾਰ ਦੇ ਲੋਕ ਕਰਦੇ ਆ ਉਹਨਾਂ ਚੀਜ਼ਾਂ ਦਾ ਹਵਾਲਾ ਲੈ ਕੇ ਸਤਿਗੁਰ ਆਪਣੇ ਜਿਹੜੇ ਸਿਧਾਂਤ ਦ੍ਰਿੜ ਕਰਾਉਂਦੇ ਆ। ਬਹੁਤ ਸਾਰੇ ਜੇ ਆਪਾਂ ਇਹਨੂੰ ਸਮਝਣਾ ਹੋਵੇ, ਪਿਛਲੇ ਜਿਹੜੇ ਸ਼ਬਦ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ, ਕੋਈ ਸਈਆਂ, ਕੋਈ ਅੱਲਾ ਹੈ, ਕਾਰਨ ਕਰਨ ਕਰੀਮ ਹੈ ਨਾ, ਕਿਰਪਾ ਧਾਰ ਰਹੀ। ਮਹਾਰਾਜ ਕਹਿੰਦੇ ਕੋਈ ਨਾ ਆਵੇ ਤੀਰਥ, ਕੋਈ ਹਜ ਜਾਏ। ਹੁਣ ਤੀਰਥਾਂ ਤੇ ਜਾ ਕੇ ਅੱਜ ਵੀ ਬਹੁਤ ਕੁਛ ਕਰਨਾ ਹੈ ਨਾ, ਕੋਈ ਹੈ ਜੇ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਿਤੇਬ ਕੋਈ ਓਢੇ ਨੀਲ ਕੋਈ ਸਫੇਦ ਕੋਈ ਕਹਿ ਤੁਰਕ ਕੋਈ ਕਹਿ ਹਿੰਦੂ ਕੋਈ ਬਾਦਸ਼ਾਹ ਕ੍ਰਿਸਤ ਕੋਈ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਤਤ ਦੀ ਗੱਲ ਜਿਹੜੀ ਮਹਾਰਾਜ ਨੇ ਆਪਣਾ ਸਿਧਾਂਤ ਅਖੀਰ ਤੇ ਭਾਉ ਭਗਤ ਕਰਨੀ ਸਜਾਏ ਸੋ ਨਾਨਕ ਮੁਖੰਤਰ ਪਾਏ ਸਾਰੇ ਸਿਧਾਂਤ ਜਿਹੜੇ ਦ੍ਰਿੜ ਕਰਾਉਂਦੇ ਮਹਾਰਾਜ ਨਾ ਕਿ ਸੰਸਾਰ ਦੇ ਲੋਕ ਦੀਵਾਲੀ ਦੀ ਰਾਤ ਦੀਵੇ ਬਾਲਦੇ ਜਿਹੜਾ ਅੰਦਰਲਾ ਦੀਵਾ ਹੈ ਨਾ ਨਾਮ ਰੂਪੀ ਦੀਵਾ ਹੈਗਾ ਵੀ ਉਧਰ ਇਹਨਾਂ ਦਾ ਧਿਆਨ ਨਹੀਂ ਜਾ ਰਿਹਾ ਤੇ ਜਿਸ ਕਰਕੇ ਇਹਨਾਂ ਦੇ ਅੰਦਰ ਉਹ ਜਿਹੜਾ ਗਿਆਨ ਰੂਪੀ ਪ੍ਰਕਾਸ਼ ਹੈਗਾ ਉਹ ਨਾ ਹੋਣ ਕਰਕੇ ਫਿਰ ਉਹ ਅਗਿਆਨਤਾ ਵਸ ਨਾ ਫੋਕਟ ਕਰਮਾਂ ਵਿੱਚ ਫਸ ਕੇ ਮਤਲਬ ਇਸ ਕਰਕੇ ਹਮੇਸ਼ਾ ਹੀ ਠੋਕਰਾਂ ਖਾਂਦੇ ਰਹਿੰਦੇ ਆ ਕਿ ਦੀਵਾਲੀ ਦੀ ਰਾਤ ਨੂੰ ਲੋਕ ਦੀਵੇ ਬਾਲਦੇ ਆ ਥੋੜੀ ਦੇਰ ਬਾਅਦ ਉਹ ਦੀਵੇ ਜਿਹੜੇ ਹੈਗੇ ਆ ਉਹ ਬੁੱਝ ਜਾਂਦੇ ਹੈਗੇ ਆ ਤੇ ਗੁਰੂ ਸਾਹਿਬ ਦਾ ਜਿਹੜਾ ਬਾਰ ਬਾਰ ਸਾਨੂੰ ਮਤਲਬ ਦੀਵੇ ਦੀ ਗੱਲ ਕੀਤੀ ਗਈ ਹੈ ਉਹ ਦੀਵਾ ਤਾਂ ਇੱਕ ਨਾਮ ਦਾ ਦੀਵਾ ਕਿਹਾ ਗਿਆ ਤੇ ਉਸ ਦੀਵੇ ਦੇ ਵਿੱਚ ਜਿਹੜਾ ਦੁੱਖ ਰੂਪੀ ਤੇਲ ਜਿਹੜਾ ਹੁੰਦਾ ਨਾ ਉਹ ਦੁੱਖ ਸੜ ਜਾਂਦੇ ਆ ਉਹਦੇ ਵਿੱਚ ਹੁਣ ਸਾਡੇ ਦੁੱਖ ਜਿਹੜੇ ਹੈਗੇ ਆ ਉਹ ਸਾਡੇ ਉਸ ਤਰ੍ਹਾਂ ਹੀ ਬੇਚੈਨੀਆਂ ਪਰੇਸ਼ਾਨੀਆਂ ਤੇ ਮਾਨਸਿਕ ਤਣਾਅ ਬਰਕਰਾਰ ਰਹਿੰਦਾ ਹੈ ਭਾਵੇਂ ਅਸੀਂ ਤੀਰਥ ਦੇ ਉੱਤੇ ਵੀ ਖੜੇ ਹਾਂ ਪਵਿੱਤਰ ਤੇ ਉੱਥੇ ਵੀ ਸਾਡੇ ਅੰਦਰੋਂ ਪਰੇਸ਼ਾਨੀਆਂ ਨਹੀਂ ਜਾਂਦੀਆਂ ਜਿਵੇਂ ਤਾਰੇ ਮਹਾਰਾਜ ਕਹਿੰਦੇ ਤੁਸੀਂ ਦੀਵੇ ਬਾਲਦੇ ਹੋ ਤੇ ਥੋੜੇ ਦੇਰ ਬਾਅਦ ਉਹ ਬੁੱਝ ਜਾਂਦੇ ਆ ਤੇ ਜਿਵੇਂ ਕਿੱਦਾਂ ਬੁੱਝ ਜਾਂਦੇ ਜਿਸ ਤਰੀਕੇ ਨਾਲ ਵੀ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਤੇ ਆਪਾਂ ਦੇਖਦੇ ਹਾਂ ਵੀ ਤਰ੍ਹਾਂ ਤਰ੍ਹਾਂ ਦੇ ਤਾਰੇ ਜਿਹੜੇ ਆਕਾਸ਼ ਦੇ ਵਿੱਚ ਹੁੰਦੇ ਆ ਥੋੜੀ ਦੇਰ ਬਾਅਦ ਉਹ ਵੀ ਖਤਮ ਹੋ ਜਾਂਦੇ ਆ ਤੇ ਫੁੱਲਾਂ ਦੇ ਬਗੀਚੇ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਚੁਣ ਚੁਣ ਕੇ ਹਾਂ ਉਹਦੇ ਵਿੱਚੋਂ ਜਿਹੜੇ ਫੁੱਲ ਹੈਗੇ ਹਨਾ ਤੇ ਉਸ ਤਰੀਕੇ ਨਾਲ ਥੋੜੀ ਦੇਰ ਬਾਅਦ ਹਰ ਚੀਜ਼ ਦੀ ਹੋਂਦ ਜਿਹੜੀ ਹੈ ਨਾ ਖਤਮ ਹੋ ਜਾਂਦੀ ਹੈ ਤੀਰਥਾਂ ਤੇ ਜਾਂਦੇ ਆ ਤੀਰਥਾਂ ਤੇ ਥੋੜੀ ਦੇਰ ਬਾਅਦ ਹਨਾ ਵੀ ਸਾਰੇ ਜਾਤੀ ਜਾਤ ਜਿੰਨੇ ਵੀ ਯਾਤਰੀ ਜਾਂਦੇ ਹੈਗੇ ਉੱਥੇ ਹਨਾ ਥੋੜੀ ਦੇਰ ਬਾਅਦ ਨਹੀਂ ਫਿਰ ਉੱਥੇ ਕੋਈ ਵੀ ਮਤਲਬ ਇਸ ਤਰੀਕੇ ਨਾਲ ਦਿਖਦਾ ਇਹ ਜਿਹੜਾ ਸੰਸਾਰ ਹੈ ਇਹਦੀ ਰਚਨਾ ਇਸ ਤਰ੍ਹਾਂ ਦੀ ਰਚੀ ਹੋਈ ਹੈ ਜੈਸੇ ਮਹਾਰਾਜ ਕਹਿੰਦੇ ਜੈਸੇ ਚੱਲ ਤੇ ਬੁੱਧ ਬਧਾ ਉਪਜੇ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਣਵੀ ਤੇ ਮਹਾਰਾਜ ਇਹੀ ਸਾਨੂੰ ਸਮਝਾਉਂਦੇ ਆ ਹਰ ਚੰਦੌਰੀ ਝਾਤ ਵਸਾਏ ਵਸਾਉਂਦੇ ਆ ਤੇ ਫਿਰ ਉਜਾਲੀਆਂ ਫਿਰ ਉਹ ਥੋੜੀ ਦੇਰ ਬਾਅਦ ਇਹ ਸੰਸਾਰ ਜਿਹੜਾ ਹੈਗਾ ਇਹਦੇ ਵਿੱਚੋਂ ਵੀ ਸਾਡੀ ਹੋਂਦ ਖਤਮ ਹੋ ਜਾਂਦੀ ਹੈ ਪਰ ਜਿਹੜੇ ਗੁਰਮੁਖ ਹੈਗੇ ਆ ਉਹ ਸੁੱਖ ਫਲ ਦੀ ਦਾਤ ਪ੍ਰਾਪਤ ਕਰਦੇ ਆ ਜੋ ਸੁੱਖ ਉਹ ਚਾਹੇ ਸਦਾ ਸ਼ਰਨ ਰਾਮ ਪੀਲੇ ਉਹ ਸੁੱਖ ਫਲ ਦੀ ਦਾਤ ਦਾ ਸੋਰਸ ਕੀ ਹੈ ਸਾਨੂੰ ਭਾਈ ਸਾਹਿਬ ਸਮਝਾ ਰਹੇ ਕਿ ਸ਼ਬਦ ਸਮਾਲੀਆਂ ਕਹਿੰਦੇ ਜੋ ਸ਼ਬਦ ਹੈ ਨਾ ਗੁਰੂ ਦਾ ਉਸ ਸ਼ਬਦ ਦੇ ਵਿੱਚ ਜਿੰਨੀ ਦੇਰ ਤੱਕ ਤੁਸੀਂ ਧਿਆਨ ਨਹੀਂ ਪਾਉਂਦੇ ਤੇ ਉਹਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦੇ ਫਿਰ ਜਿਵੇਂ ਕਹਿੰਦੇ ਵੀ ਸਦਾ ਦੀਵਾਲੀ ਸਾਧਗੀ ਇੱਥੇ ਪੈਰ ਬਸੰਤ ਨਹੀਂ ਨਸੀਬ ਹੋ ਸਕਦੀ ਇਹ ਗੁਰਮੁਖ ਪਿਆਰੇ ਜਿਹੜੇ ਆ ਉਹ ਸਦਾ ਹੀ ਉਹਨਾਂ ਦੀ ਦੀਵਾਲੀ ਸਦਾ ਹੀ ਉਹਨਾਂ ਦਾ ਆਨੰਦ ਹੁੰਦਾ ਹਮੇਸ਼ਾ ਸਦਾ ਹੀ ਉਹ ਖੇੜੇ ਵਿੱਚ ਹੁੰਦੇ ਆ ਉਹਨਾਂ ਦੇ ਬੋਲ ਦੱਸਦੇ ਆ ਉਹਨਾਂ ਦੀ ਜਿਹੜੀ ਵਿਚਾਰਧਾਰਾ ਦੱਸਦੀ ਹੈ ਤੇ ਉਹਨਾਂ ਦੇ ਫੈਸਲੇ ਦੱਸਦੇ ਆ ਕਿੰਨੀ ਸਮਦ੍ਰਿਸ਼ਟੀ ਹੈ ਕਿੰਨੀ ਸਹਿਨਸ਼ੀਲਤਾ ਹੈ ਕਿੰਨੀ ਨਿਡਰਤਾ ਹੈ ਦਇਆ ਹੈ ਇਮਾਨਦਾਰੀ ਹੈ ਪ੍ਰੇਮ ਹੈ ਉਹ ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿੰਦੇ ਆ ਇਸ ਕਰਕੇ ਸਿਧਾਂਤ ਸਾਨੂੰ ਇਹ ਦਿਲ ਕਰਵਾ ਰਹੇ ਵੀ ਹੈ ਸੰਸਾਰ ਦੇ ਲੋਕੋ ਤੁਸੀਂ ਆਪਣਾ ਅੰਦਰਲਾ ਨਾਮ ਰੂਪੀ ਦੀਵਾ ਗਿਆਨ ਰੂਪੀ ਦੀਵਾ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਕਹਿੰਦੇ ਨਾਮ ਰੂਪੀ ਜਿਹੜਾ ਸਾਡਾ ਸ਼ਬਦ ਵਿਚਾਰ ਦੇ ਵਿੱਚੋਂ ਨਾਮ ਰੂਪੀ ਦੀਵੇ ਨੇ ਜਗਣਾ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਤੇ ਇਸ ਨੂੰ ਗੁਣਾਂ ਨੂੰ ਆਧਾਰ ਬਣਾ ਕੇ ਤੇ ਜਿੰਨੀ ਦੇਰ ਤੱਕ ਇਹ ਦੀਵਾ ਨਹੀਂ ਜਗਾਉਂਦੇ ਓਨੀ ਦੇਰ ਤੱਕ ਤੁਸੀਂ ਉਸ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ ਜੀਵਨ ਦੇ ਵਿੱਚ ਸਾਨੂੰ ਉਹ ਖੁਸ਼ਹਾਲੀ ਜਿਹੜੀ ਹੈਗੀ ਹੈ ਬੇਗਮਪੁਰਾ ਸ਼ਹਿਰ ਦੀ ਅਵਸਥਾ ਸਟੇਟ ਆਫ ਮਾਇੰਡ ਦੀ ਹੈ ਓਨੀ ਦੇਰ ਸਾਨੂੰ ਬੀਨ ਗੁਣ ਕੀਤੇ ਭਗਤ ਨਾ ਹੋਏ ਓਨੀ ਦੇਰ ਤੱਕ ਨਹੀਂ ਨਸੀਬ ਹੋਣੀ ਇਸ ਕਰਕੇ ਬਾਰ ਬਾਰ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾ ਰਹੇ ਹਾਂ ਉਸ ਸਿਧਾਂਤ ਦੇ ਲਈ ਅੱਜ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਸਮੁੱਚੇ ਸਮਾਜ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਅੱਜ ਆਪਾਂ ਨੂੰ ਇਸ ਸਿਧਾਂਤ ਨੂੰ ਆਪਣੇ ਹਿਰਦੇ ਚ ਵਸਾਉਣ ਦੇ ਲਈ ਯਤਨਸ਼ੀਲ ਹੋਣ ਦੇ ਲਈ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਵਿੱਚ ਵੀ ਸਦਾ ਦੀਵਾਲੀ ਬਣੀ ਰਹੇ ਸਦਾ ਹੀ ਆਨੰਦ ਸਦਾ ਹੀ ਇੱਥੇ ਪੈਰ ਬਸੰਤ ਜਿਹੜੀ ਹੈ ਸਾਡੇ ਜੀਵਨ ਵਿੱਚ ਬਣ ਸਕੇ
ਬਹੁਤ ਸੋਹਣਾ ਵਿਸਥਾਰ ਵਿੱਚ ਤੁਸੀਂ ਦੀਵਾਲੀ ਦੇ ਬਾਰੇ ਦੱਸਿਆ ਕਿ ਕਿਵੇਂ ਇੱਕ ਤਿਉਹਾਰ ਇੱਕ ਹੀ ਨਹੀਂ ਮੇਰੇ ਖਿਆਲ ਤੋਂ ਸਮਾਜ ਦੀਆਂ ਜਿੰਨੀਆਂ ਵੀ ਸਾਡੀ ਘਟਨਾਵਾਂ ਜ਼ਿੰਦਗੀ ਦੇ ਵਿੱਚ ਸੰਸਕਾਰ ਆਉਂਦੇ ਨੇ ਦੇ ਤਿਉਹਾਰ ਆਉਂਦੇ ਨੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਤਬਦੀਲ ਕਰਕੇ ਦੱਸਿਆ ਜਿਵੇਂ ਹੋਲੀ ਨੂੰ ਹੋਲਾ ਮਹੱਲਾ ਬਣਾ ਦਿੱਤਾ ਵਿਸਾਖੀ ਦੀ ਮਹਾਨਤਾ ਹੋਰ ਬਣ ਗਈ ਫਿਰ ਭੰਗੜੇ ਪਾਉਣ ਤੱਕ ਨਹੀਂ ਰਹਿ ਗਈ ਤੇ ਇਸ ਕਰਕੇ ਗੁਰੂ ਸਾਹਿਬ ਨੇ ਹਰ ਤਿਉਹਾਰ ਨੂੰ ਹਰ ਦਿਨ ਨੂੰ ਹਰ ਸਿਹਤ ਨੂੰ ਵਾਰ ਨੂੰ ਮਨੁੱਖ ਦੇ ਜੀਵਨ ਨੂੰ ਇਸ ਹਿਸਾਬ ਨਾਲ ਢਾਲ ਦਿੱਤਾ ਕਿ ਇਹ ਕਹਿ ਸਕਦੇ ਹਾਂ ਕਿ ਉਹ ਜਿਵੇਂ ਹੁਣੇ ਆਪਾਂ ਪੰਕਤੀ ਸਾਂਝੀ ਕੀਤੀ ਅਖਾਣ ਕਿ ਸਦਾ ਦੀਵਾਲੀ ਸਾਜਗੀ ਤਾਂ ਕਿ ਸਦਾ ਆਨੰਦ ਬਣੇ ਤੇ ਮੈਂ ਕਿਉਂਕਿ ਜੁੜਦਾ ਜੀ ਜੀ ਜੁੜਦਾ ਹੀ ਇਹਦੇ ਨਾਲ ਸਵਾਲ ਹੈ ਤੇ ਆਪਾਂ ਇਹਦੇ ਥਾਂ ਜਿਵੇਂ ਇਹ ਕਹਿ ਲੋ ਕਿ ਅਸੀਂ ਕੁਛ ਆਪਣੀ ਖੁਸ਼ੀ ਮਨਾਉਣੀ ਹੈ ਖੁਸ਼ੀ ਤਾਂ ਮਨਾਉਣੀ ਹੈ ਮਨੁੱਖ ਨੇ ਕਿਉਂਕਿ ਮੌਸਮ ਬਦਲਿਆ ਉਧਰੋਂ ਹੋਲੀਆਂ ਵਿੱਚ ਬਦਲਦਾ ਉਧਰੋਂ ਦੀਵਾਲੀ ਤੇ ਹਿੰਦੁਸਤਾਨ ਦਾ ਮੌਸਮ ਬਦਲਦਾ ਤੇ ਖੁਸ਼ੀ ਮਨਾਉਂਦਾ ਹੈ ਕਿਉਂਕਿ ਗਰੀਬੀ ਦੇ ਵਿੱਚੋਂ ਅਸੀਂ ਉੱਠ ਕੇ ਆਏ, ਝੁੱਗੀਆਂ ਝੌਂਪੜੀਆਂ ਚ ਉੱਠ ਕੇ ਆਏ ਹਾਂ ਤੇ ਖੁਸ਼ੀ ਮਨਾਉਣ ਦਾ ਢੰਗ ਸ਼ਾਇਦ ਇਹੋ ਹੀ ਆ ਕਿ ਦੀਵੇ ਬਾਲ ਲਏ ਜਾਂ ਪਟਾਕੇ ਚਲਾ ਲਏ ਜਾਂ ਹੋਲੀ ਤੇ ਅਸੀਂ ਰੰਗ ਸੁੱਟ ਲਏ ਇੱਕ ਦੂਸਰੇ ਤੇ, ਕਿਉਂਕਿ ਪੁਰਾਣੇ ਮਨੁੱਖ ਨੂੰ ਇੰਨੀ ਸੋਝੀ ਨਹੀਂ ਸੀ ਸ਼ਾਇਦ, ਜਾਂ ਸੋਝੀ ਵੀ ਸੀ ਪਰ ਖੁਸ਼ੀ ਦੇ ਵਿੱਚ ਇਹ ਸਾਰਾ ਭੁੱਲ ਜਾਂਦਾ ਸੀ ਕਿ ਅਸਲ ਭਲਾ ਅਸਲ ਖੁਸ਼ੀ ਕਿਵੇਂ ਹੋ ਸਕਦੀ ਹੈ। ਮੇਰਾ ਸਵਾਲ ਇਹ ਹੈ ਕਿ ਪਟਾਕੇ ਚਲਾਉਣਾ ਹੀ ਜਾਂ ਦੀਵੇ ਬਾਲਣਾ ਹੀ, ਕਿ ਇਹਦੇ ਵਿੱਚ ਕੋਈ ਧਾਰਮਿਕ ਭਲਾ ਹੈ ਜਾਂ ਅਸੀਂ ਹੋਰ ਵੀ ਕੋਈ ਚੰਗੇ ਕਾਰਜ ਕਰ ਸਕਦੇ ਹਾਂ? ਜੀ ਸ਼ਮਸ਼ੇਰ ਸਿੰਘ ਜੀ।
ਹਾਂਜੀ ਵੀਰ ਜੀ, ਜੇ ਗੁਰਮਤ ਦੇ ਆਪਾਂ ਐਂਗਲ ਤੋਂ ਦ੍ਰਿਸ਼ਟੀਕੋਣ ਤੋਂ ਦੇਖਾਂਗੇ ਤਾਂ 20 ਸ਼ਬਦ ਲਾਉਣਾ ਵੀ ਸਾਨੂੰ ਮੁਸ਼ਕਲ ਹੋ ਜਾਣਾ ਇੱਥੇ, ਕਿਉਂਕਿ ਜਿਹੜਾ ਖੁਸ਼ੀਆਂ ਦਾ ਸੰਬੰਧ ਹੈਗਾ ਨਾ ਜੀ, ਉਹ ਖੁਸ਼ੀ ਜਿਹੜੀ ਹੈਗੀ ਹਮੇਸ਼ਾ ਗੁਣਾਂ ਦੇ ਨਾਲ ਜੁੜੀ ਹੋਈ ਹੈਗੀ ਆ। ਆਨੰਦ ਜਿਹੜਾ ਹੈਗਾ ਉਹ ਗੁਣਾਂ ਦੇ ਨਾਲ ਜੁੜਿਆ ਹੋਇਆ ਹੈ। ਜਿੰਨੀ ਦੇਰ ਤੱਕ ਅਸੀਂ ਉਹਨਾਂ ਗੁਣਾਂ ਨੂੰ ਧਾਰਨ ਨਹੀਂ ਕਰਦੇ, ਉਸ ਪਰਮਾਤਮਾ ਦੀ ਸਿਫਤਾਂ ਦੇ ਵਿੱਚ ਨਹੀਂ ਜੁੜਦੇ, ਜਿੰਨਾ ਮਤਲਬ ਨਾਮ ਦੇ ਵਿੱਚ ਪਰਮੇਸ਼ਰ ਦੇ ਗੁਣ, ਨਾਮ ਦਾ ਅਸਰ ਪਰਮੇਸ਼ਰ ਦੇ ਗੁਣ, ਉਹਨਾਂ ਨੂੰ ਨਹੀਂ ਵਿਚਾਰਦੇ, ਹੁਣ ਗੱਲ ਆਉਂਦੀ ਪਟਾਕਿਆਂ ਦੀ। ਤੇ ਇਹ ਜਿਹੜਾ ਮਤਲਬ ਇੰਨਾ ਜ਼ਿਆਦਾ ਜਿਹੜਾ ਇਹ ਖਤਰਨਾਕ ਮਤਲਬ ਬਰੂਦ ਹੈਗਾ ਕਿ ਜਿਹੜਾ ਜਿਹਦੇ ਨਾਲ ਇੰਨੇ ਚਮੜੀ ਦੇ ਰੋਗ ਹੁੰਦੇ ਆ, ਇਨਸੋਮਨੀਆ, ਜਿਹਦੇ ਨਾਲ ਮਤਲਬ ਇੱਕ ਜਿਹਦਾ ਬਲੱਡ ਪ੍ਰੈਸ਼ਰ ਦੀਆਂ ਕਿੰਨੀਆਂ ਸਮੱਸਿਆਵਾਂ ਇਹਦੇ ਨਾਲ ਵੱਧਦੀਆਂ, ਸਾਹ ਨਾਲੀ ਦੀ ਇੰਨੀ ਪ੍ਰੋਬਲਮ, ਇਸ ਸਮੇਂ ਦੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ, ਤੇ ਨਵੇਂ ਬੰਦੇ ਜਿਹੜੇ ਹੈਗੇ ਉਹ ਮਤਲਬ ਦਿੱਲੀ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਪੋਲਿਊਸ਼ਨ ਜ਼ਿਆਦਾ ਹੋਣ ਕਰਕੇ, ਸ਼ਿਮਲਾ ਦੇ ਕੰਪੈਰੇਟਿਵਲੀ ਕਿੰਨੇ ਲੋਕ ਉੱਥੇ ਸਾਹ ਦੇ ਮਰੀਜ਼ ਹੈ। ਇਹ ਤਾਂ ਹੋ ਗਿਆ ਹਿਊਮਨ ਨੂੰ ਜ਼ਿੰਦਗੀ ਜੀਣਾ ਕਿੰਨਾ ਔਖਾ, ਕਿਉਂਕਿ ਪਰਮਾਤਮਾ ਨੇ ਜਿਹੜੀ ਪਵਨ ਬਣਾਈ ਹੈ, ਪਵਨ ਥੰਭਾ ਹੈ, ਜਲ ਕੀ ਪੀਤ ਪਵਨ ਕਾ ਥੰਭਾ, ਇਹ ਪਿੱਲਰ ਹੈ ਪਵਨ ਦਾ। ਜੇਕਰ ਸਾਡਾ ਪਿੱਲਰ ਹੀ ਜਿਹੜਾ ਮਕਾਨ ਦੀ ਛੱਤ ਖੜੀ ਹੈ ਉਹ ਪਿੱਲਰ ਦੇ ਉੱਤੇ ਖੜੀ ਹੈ, ਪਿੱਲਰਾਂ ਤੇ ਬਿਲਡਿੰਗਾਂ ਬਣਦੀਆਂ, ਜੇਕਰ ਇਹ ਪਿੱਲਰ ਜਿਹੜਾ ਹੈਗਾ ਇਹੀ ਕਮਜ਼ੋਰ ਹੋ ਗਿਆ ਤੇ ਛੱਤ ਗਿਰ ਜਾਣੀ। ਪਰਮਾਤਮਾ ਨੇ ਸੰਸਾਰ ਨੂੰ ਬਣਾਇਆ, ਸਭ ਤੋਂ ਪਹਿਲਾਂ ਹਵਾ ਬਣਾਈ ਹੈ, ਇਸ ਹਵਾ ਨੂੰ ਅਸੀਂ ਇਹ ਕਿਹੋ ਜਿਹਾ ਕਿਹੋ ਜਿਹੀ ਖੁਸ਼ੀ ਹੈ ਕਿ ਅਸੀਂ ਆਪਣੀ ਜਿਹੜੀ ਪਵਨ ਪਰਮਾਤਮਾ ਨੇ ਸਾਨੂੰ ਵਰਤਣ ਵਾਸਤੇ ਦਿੱਤੀ ਹੈ ਅਸੀਂ ਉਹਨੂੰ ਬਰਬਾਦ ਕਰ ਰਹੇ ਹਾਂ, ਤੇ ਇਸ ਦੇ ਨਾਲ ਅਸੀਂ ਕਿਵੇਂ ਮਹਿਸੂਸ ਕਰੀਏ? ਇੱਕ ਤਾਂ ਜਿਹੜਾ ਲਾਗੇ ਹੈਗਾ ਅਸੀਂ ਕਿੰਨੀ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈਗੀ ਅੱਜ ਕੱਲ ਜੋ ਹਾਲਾਤ ਬਣੇ ਹੋਏ, ਜੋ ਖੁਸ਼ੀ ਸਾਨੂੰ ਮਿਲੀ ਹੈ ਕਿਸੇ ਗਰੀਬ ਦੀ ਮਦਦ ਕਰਕੇ, ਜੋ ਕਿਸੇ ਮਤਲਬ ਵਿਚਾਰੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ, ਜੋ ਕਿਸੇ ਇਲਾਜ ਬਿਨਾਂ ਮਰ ਰਹੇ ਨੂੰ ਇਲਾਜ ਪ੍ਰਤੀ ਮਦਦ ਕਰਕੇ, ਕੋਈ ਬੱਚਾ ਪੜ੍ਹ ਨਹੀਂ ਸਕਦਾ ਉਸ ਬੱਚੇ ਦੀ ਐਜੂਕੇਸ਼ਨ ਦਾ ਇੰਤਜ਼ਾਮ ਕਰਕੇ, ਬੰਦਾ ਬਾਹਰ ਰੁੜਦਾ ਹੈ ਉਸਦੇ ਸ਼ੈਲਟਰ ਦਾ ਇੰਤਜ਼ਾਮ ਕਰਕੇ, ਜੋ ਖੁਸ਼ੀ ਸਾਨੂੰ ਇਹ ਮਿਲਣੀ ਹੈਗੀ ਹੈ ਉਹ ਦੂਜੇ ਪਾਸੇ ਅਸੀਂ ਕੁਦਰਤੀ ਸੋਮੇ ਜਿਹੜੇ ਹੈਗੇ ਸਾਡੇ ਜੀਵਨ ਦਾ ਆਧਾਰ, ਸਾਰੇ ਜੀਵਨ ਦਾ ਆਧਾਰ, ਉਸ ਦਿਨ ਅਸੀਂ ਪੰਛੀਆਂ ਨੂੰ ਜਾਨਵਰਾਂ ਨੂੰ ਕਿੰਨਾ ਵਕਤ ਪਾ ਦੇਣਾ, ਦਰਖਤਾਂ ਦੇ ਉੱਤੇ ਸੌਣ ਵੀ ਨਹੀਂ ਦਿੰਦੇ, ਇੰਨਾ ਪੈਸਾ ਅਸੀਂ ਆਪਣੇ ਜਸ਼ਨਾਂ ਦੇ ਲਈ ਮਨਾਉਂਦੇ ਹਾਂ ਮਤਲਬ ਬਰਬਾਦ ਕਰ ਦਿੰਦੇ ਹਾਂ। ਪਹਿਲੀ ਗੱਲ ਤਾਂ ਇਹਦੇ ਨਾਲ ਸਾਨੂੰ ਖੁਸ਼ੀ ਨਹੀਂ ਮਿਲ ਜੀ, ਥੋੜਾ ਜਿਹਾ ਵਿਚਾਰ ਦੇਖੀਏ ਵੀ ਕੈਸੀ ਖੁਸ਼ੀ ਹੈ ਇਹ, ਜਿਹਦੇ ਨਾਲ ਕਿੰਨੇ ਮਤਲਬ, ਪਹਿਲੀ ਗੱਲ ਤਾਂ ਪੈਸਾ ਨੂੰ ਵੀ ਅਸੀਂ ਅੱਗ ਲਾ ਰਹੇ ਹਾਂ, ਦੂਜੇ ਪਾਸੇ ਅਸੀਂ ਜਿਹੜਾ ਆਪਣੀ ਸਿਹਤ ਜਿਹੜੀ ਹੈਗੀ ਹੈ ਉਹ ਸਿਹਤ ਨੂੰ ਇੰਨਾ ਨੁਕਸਾਨ ਪਹੁੰਚਾ ਰਹੇ ਹਾਂ, ਔਰ ਵਾਤਾਵਰਨ ਦੇ ਵਿੱਚ ਉਹ ਹਾਰਮਫੁਲ ਗੈਸਿਜ ਜਿਹੜੀਆਂ ਸਾਡੇ ਜੀਵਨ ਦੇ ਲਈ ਸਾਰੇ ਜੀਵਾਂ ਨੂੰ ਮਤਲਬ ਇੱਕ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀਆਂ ਹੈਗੀਆਂ, ਉਸ ਰੱਬ ਦੇ ਬੰਦੇ ਰੱਬ ਦੇ ਜੀਵ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਦਾ ਸ਼ਿਕਾਰ ਮਤਲਬ ਬਣਾ ਰਹੇ ਹਾਂ, ਇਹ ਇੱਕ ਐਸਾ ਕਹਿ ਲਓ ਵੀ ਇੱਕ ਕਹਿ ਲਓ ਮੇਰੇ ਹਿਸਾਬ ਨਾਲ ਤਾਂ ਬੜਾ ਗਲਤ ਤਰੀਕਾ ਅਪਣਾ ਕੇ ਖੁਸ਼ ਬਣਾਉਣ ਦਾ, ਕਿ ਉਹ ਪਰਮਾਤਮਾ ਸਾਡੇ ਤੇ ਕਿਵੇਂ ਖੁਸ਼ ਹੋਊਗਾ? ਜੇ ਪਰਮਾਤਮਾ ਸਾਡੇ ਤੇ ਖੁਸ਼ ਨਹੀਂ ਹੋਊਗਾ ਤੇ ਸਾਨੂੰ ਖੁਸ਼ੀ ਦਾ ਸੋਰਸ ਕੀ ਰਹਿ ਗਿਆ ਸਾਡੀ ਦਾ? ਪਰਮਾਤਮਾ ਦੀ ਬਣਾਈ ਹੋਈ ਚੀਜ਼ ਨੂੰ ਤਬਾਹ ਕਰਕੇ ਅਸੀਂ ਖੁਸ਼ੀ ਲੱਭਦੇ ਹਾਂ, ਮੈਨੂੰ ਲੱਗਦਾ ਇਹ ਸਾਡਾ ਸੋਚਣ ਦਾ ਤਰੀਕਾ ਗਲਤ ਹੈ। ਇਸ ਕਰਕੇ ਇਹਦਾ ਅਧਿਆਤਮਿਕਤਾ ਦੇ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ, ਇਹ ਨੈਗੇਟਿਵ ਚੀਜ਼ਾਂ ਹੈਗੀਆਂ। ਗੁਣਾਂ ਤੋਂ ਬਿਨਾਂ ਪਰਮੇਸ਼ਰ ਦੀ ਬਖਸ਼ਿਸ਼ ਪ੍ਰਾਪਤੀ ਨਹੀਂ ਹੁੰਦੀ, ਸੋਰਸ ਜਿਹੜਾ ਆਨੰਦ ਦਾ ਹੈਗਾ ਸੋਰਸ ਉਹ ਪਰਮਾਤਮਾ ਹੈ। ਪਰਮਾਤਮਾ ਨੂੰ ਹਰੀ ਨੂੰ ਹਰੀ ਦੇ ਗੁਣ ਪਾਉਂਦੇ ਹਾਂ, ਹਰ ਕੇ ਗੁਣ ਹਰ ਭਾਉਂਦੇ ਸੇ ਗੁਰੂ ਦੇ ਪਾਏ, ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੈ। ਦੀਵਾ ਬਾਲਣ ਦੀ ਜਿਹੜੀ ਬਾਰ ਬਾਰ ਗੱਲ ਆ ਰਹੀ ਹੈ, ਪਟਾਕੇ ਚਲਾਉਣਿਆਂ ਦਾ ਅਧਿਆਤਮਿਕਤਾ ਨਾਲ ਕੋਈ ਸੰਬੰਧ ਨਹੀਂ, ਸਿਰਫ ਇਹੀ ਸੰਬੰਧ ਹੈ ਕਿ ਅਸੀਂ ਗੁਰੂ ਦੀ ਬਣਾਈ ਹੋਈ ਚੀਜ਼ ਨੂੰ ਖਰਾਬ ਕਰਕੇ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਬਣ ਸਕਦੇ ਹਾਂ, ਦੋਸ਼ੀ ਬਣ ਰਹੇ ਹਾਂ, ਇਹਦਾ ਨੈਗੇਟਿਵ ਪ੍ਰਭਾਵ ਹੈ। ਅਸੀਂ ਦੂਰ ਜਾਵਾਂਗੇ ਬੁਰਿਆਈ ਹੈ, ਚੰਗਿਆਈ ਨਹੀਂ ਹੈਗੀ ਇਹ, ਕਿਉਂਕਿ ਪਰਮਾਤਮਾ ਦੀ ਬਣਾਈ ਹੋਈ ਹਵਾ ਜਿਹੜੀ ਹੈ ਨਾ ਉਹਨੂੰ ਖਰਾਬ ਕਰਨਾ ਚੰਗਿਆਈ ਨਹੀਂ ਹੈ। ਬੁਰਿਆਈ ਹੈ, ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਦੂਰ ਕਰਮੀ ਆਪੋ ਆਪਣੀ ਕਿਹਨੇ ਡੱਕੇ ਦੂਰ, ਇਹ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਏਗੀ, ਸਾਨੂੰ ਵਿਚਾਰਨ ਦੀ ਲੋੜ ਹੈ। ਜਿਹੜੀ ਦੀਵੇ ਦੀ ਗੱਲ ਆਉਂਦੀ ਹੈ, ਦੀਵਾ ਹਮੇਸ਼ਾ ਗਿਆਨ ਰੂਪੀ ਦੀਵਾ ਸਾਡੇ ਅੰਦਰ ਜਿਹੜਾ ਗੁਰੂ ਦੀ ਸਿੱਖਿਆ ਦੇ ਨਾਲ ਉਹ ਜਿਹੜਾ ਪ੍ਰਗਟ ਹੋਣਾ ਹੈ ਦੀਵਾ ਨਾਮ ਦਾ ਹੀ। ਮਹਾਰਾਜ ਕਹਿੰਦੇ ਨਾਮ ਦੀ ਉਹ ਸਾਰਾ ਕੁਛ ਮਤਲਬ ਮਹਿਮਾ ਦੱਸੀ ਹੈ, ਨਾਮ ਤੇਰਾ ਦੀਵਾ, ਨਾਮ ਤੇਰਾ ਬਾਤੀ, ਨਾਮ ਤੇਰਾ ਤੇਲ ਲੈ ਮਹਾਰੇ, ਨਾਮ ਤੇਰੇ ਕੀ ਜੋਤ ਲਗਾਈ ਤੇ ਉਹ ਜਿਹਨਾਂ ਨੂੰ ਭਵਨ ਸਗਲਾਰੇ। ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਾਮ ਜਿਹੜਾ ਹੈਗਾ ਉਹ ਗਿਆਨ ਹੈ, ਤੀਰਥ ਭ੍ਰਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਹੈ, ਅੰਤਰ ਗਿਆਨ ਹੈ, ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ, ਤਾਂ ਹੀ ਸਾਡੇ ਜਿਹੜਾ ਹੈਗਾ ਸੁਖ ਪ੍ਰਾਪਤ ਹੋ ਸਕਦਾ ਹੈ। ਸੁਖ ਦਾ ਸੋਮਾ ਪਰਮਾਤਮਾ ਦੇ ਗੁਣ ਹੈ, ਗੁਰੂ ਦਾ ਹੁਕਮ ਹੈ, ਅਦਰਵਾਈਜ਼ ਜੇ ਏਦਾਂ ਸੁਖ ਮਿਲਣਾ ਹੁੰਦਾ ਹੁਣ ਨੂੰ ਬਹੁਤ ਲੋਕਾਂ ਨੂੰ ਆਨੰਦ ਔਰ ਸੁਖ ਪ੍ਰਾਪਤ ਹੋ ਜਾਣਾ ਸੀ। ਇਸ ਕਰਕੇ ਸਾਨੂੰ ਬਹੁਤ ਗਹਿਰਾਈ ਤੋਂ ਵਿਚਾਰ ਕੇ ਪਵਿੱਤਰ ਪਵਿੱਤਰ ਤਿਉਹਾਰ ਮੰਨਦੇ ਹਾਂ, ਅਸੀਂ ਇਸ ਨੂੰ ਸ਼ੁਭ ਦਿਹਾੜਾ ਮੰਨਦੇ ਹਾਂ ਤੇ ਅੱਜ ਸ਼ੁਭ ਵਿਚਾਰਾਂ ਲਈ ਮਨ ਨੂੰ ਮਨਾਉਣ ਦਾ ਪ੍ਰਣ ਕਰਨਾ ਚਾਹੀਦਾ, ਇਹਦੇ ਨਾਲ ਸਾਨੂੰ ਸੁਖ ਮਿਲ ਸਕਦਾ।
ਬਿਲਕੁਲ ਜੀ, ਆਮ ਕਰਕੇ ਸਾਡੀਆਂ ਧਾਰਨਾ ਬਣੀਆਂ ਹੋਈਆਂ ਕਿ ਸਾਡੇ ਬੱਚੇ ਜਿਹੜੇ ਆ ਉਹ ਖੁਸ਼ੀ ਮਨਾਉਣੀ ਚਾਹੁੰਦੇ, ਇਸ ਕਰਕੇ ਪਟਾਕੇ ਚਲਾਉਂਦੇ, ਇਸ ਕਰਕੇ ਅਸੀਂ ਦੀਵੇ ਜਗਾਉਂਦੇ ਹਾਂ। ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਸੀ ਕਿ ਅਸਲ ਚ ਭਲਾ ਕਰਨਾ, ਦੁਨੀਆਂ ਦਾ ਭਲਾ ਕਰਨਾ, ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਆ। ਅਸੀਂ ਆਪਣੇ ਬੱਚਿਆਂ ਨੂੰ ਜਦੋਂ ਕਿਸੇ ਚੰਗੇ ਥਾਂ ਤੇ ਲੈ ਕੇ ਜਾਂਦੇ ਹਾਂ ਤੇ ਉਹ ਬੱਚਾ ਜਿਵੇਂ ਸਮਝ ਲਓ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਂਦੇ, ਗੁਰੂ ਘਰ ਲੈ ਕੇ ਜਾਂਦੇ ਹਾਂ ਤੇ ਬੱਚਾ ਵੀ ਉਸੇ ਤਰ੍ਹਾਂ ਕਰਦਾ ਜਿਵੇਂ ਅਸੀਂ ਕਰਦੇ ਹਾਂ। ਘਰ ਅਸੀਂ ਰਹੇ ਹੁੰਦੇ ਹਾਂ ਤੇ ਬਹਾਨਾ ਸਾਡੇ ਕੋਲ ਬੱਚਿਆਂ ਦਾ ਹੁੰਦਾ ਹੈ ਕਿ ਸਾਡੇ ਬੱਚੇ ਪਟਾਕੇ ਚਲਾਉਣਾ ਚਾਹੁੰਦੇ ਨੇ। ਜੇ ਬੱਚਿਆਂ ਨੂੰ ਅਸੀਂ ਸਮਝਾਈਏ ਕਿ ਇਹ ਬੇਟਾ ਪੋਲਿਊਸ਼ਨ ਹੁੰਦਾ ਹੈ, ਸਾਡੀ ਜਿਹੜੀ ਪਾਣੀ ਆ, ਸਾਡੇ ਹਵਾ ਵਾ, ਉਹ ਪੋਲਿਊਟ ਹੋ ਰਹੀ ਆ, ਪੋਲਿਊਸ਼ਨ ਬਣ ਰਿਹਾ, ਤੇ ਮੇਰੇ ਖਿਆਲ ਚ ਇਹ ਸਾਰਾ ਕੁਝ ਅੱਜ ਦਾ ਜਿਹੜਾ ਮੌਕਾ ਹੈ ਇਹ ਹੋਰ ਚੰਗੇਰਾ ਹੋ ਸਕਦਾ ਹੈ। ਤੇ ਮੈਂ ਨਾਲ ਨਾਲ ਹੀ ਦੱਸ ਰਿਹਾ ਕਿ ਭਾਈ ਸਾਹਿਬ ਦੇ ਰਜੇਵੇਂ ਬੜੇ ਨੇ, ਉਹਨਾਂ ਦੇ ਅੱਜ ਸਿਡਨੀ ਵਿਚ ਜੋ ਪ੍ਰੋਗਰਾਮ ਨੇ ਉਹ ਅੱਜ 12:15 ਤੋਂ ਲੈ ਕੇ 1:15 ਤੱਕ ਗਲੇਨਵੁੱਡ ਗੁਰਦੁਆਰਾ ਸਿਡਨੀ ਵਿਚ ਹੈ। ਤੇ ਉਸ ਤੋਂ ਬਾਅਦ ਜਿਹੜਾ ਇੱਕ ਹਰਮਨ ਫਾਊਂਡੇਸ਼ਨ ਆਰਗੇਨਾਈਜੇਸ਼ਨ ਆ, ਉੱਥੇ ਵੀ ਉਹਨਾਂ ਦੀ ਵਿਚਾਰਨਾ ਹੋਣੀ ਹੈ 2-3। ਤੇ ਸ਼ਾਮ ਦੇ ਜਿਹੜੇ ਦੀਵਾਨ ਨੇ ਉਹ ਤਾਰਾ ਮਾਰਾ ਗੁਰਦੁਆਰਾ ਸਾਹਿਬ ਹੈ ਜੋ, ਤੇ ਉੱਥੇ 7:30 ਤੋਂ ਲੈ ਕੇ 8:15 ਤੱਕ ਉਹਨਾਂ ਦੀ ਵਿਚਾਰਨਾ ਉਹਨਾਂ ਨੇ ਕਰਨੀ ਹੈ ਹੁਕਮ ਦੀ। ਸੋ ਇਹ ਨਾਲ ਨਾਲ ਹੀ ਜਿੰਨੀਆਂ ਵੀ ਸੰਗਤਾਂ ਹਰਮਨ ਰੇਡੀਓ ਤੇ ਨਾਲ ਜੁੜੀਆਂ ਨੇ ਉਹਨਾਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਭਾਈ ਸਾਹਿਬ ਦੇ ਪ੍ਰੋਗਰਾਮ ਜੋ ਗੁਰਮਤ ਵਿਚਾਰਾਂ ਨੇ ਉਹ ਜ਼ਰੂਰ ਸਰਵਣ ਕਰਨ, ਲਾਹਾ ਖੱਟਣ। ਤੇ ਆਪਾਂ ਹੁਣ ਇੱਕ ਸ਼ਬਦ ਸਰਵਣ ਕਰਦੇ ਹਾਂ, ਕਿਉਂਕਿ ਅੱਜ ਦਾ ਜਿਹੜਾ ਇਤਿਹਾਸਿਕ ਦਿਹਾੜਾ ਹੈ ਇਹਨੂੰ ਅਸੀਂ ਜਦੋਂ ਸਿੱਖੀ ਨਾਲ ਜੋੜ ਕੇ ਵੇਖਣਾ ਲੋਚਦੇ ਹਾਂ ਤੇ ਮੀਰੀ ਪੀਰੀ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਤੇ ਕਹਿ ਲਓ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਣ ਦੀ ਗੱਲ ਵੀ ਨਾਲ ਆਉਂਦੀ ਹੈ, ਜਿਹਨੂੰ ਬੰਦੀ ਛੋੜ ਦਿਵਸ ਕਰਕੇ ਆਪਾਂ ਸੋਚਦੇ ਹਾਂ। ਤੇ ਉਹ ਇੱਕ ਸ਼ਬਦ ਸਰਵਣ ਕਰਨ ਤੋਂ ਬਾਅਦ ਫਿਰ ਮਿਲਦੇ ਹਾਂ ਜੀ, ਆਓ ਸ਼ਬਦ ਸਰਵਣ ਕਰੀਏ।
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ। ਜੀਵਨ ਮੁਕਤ ਕਰੈ ਓੜੀਣਾ, ਜੀਵਨ ਮੁਕਤ ਕਰੈ ਓੜੀਣਾ, ਜੀਵਨ ਮੁਕਤ ਕਰੈ ਓੜੀਣਾ, ਜੀਵਨ ਮੁਕਤ ਕਰੈ ਓੜੀਣਾ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ। ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾ ਕੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾ ਕੀਣਾ, ਸਤਿਗੁਰ ਪੂਰਾ ਪਾਰ ਜਾ ਸਿਮਲ ਸਫਲ ਕਰੈ ਸੰਗ ਲੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਗਲੋ ਦੁੱਧ ਪੀਣਾ, ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪਰਵੀਣਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ ਗੁਰਮੁਖ ਮਨ ਜਪਤੀ ਜਪਤੀਣਾ
ਗੁਰਮੁਖ ਸਤਗੁਰ ਬੰਦੀ ਛੋੜ ਹੈ ਇਹ ਜੋ ਵਰਡਿੰਗ ਹੈ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਾਰੇ ਆਮ ਕਰਕੇ ਕਹੀ ਜਾਂਦੀ ਹੈ। ਸਤਿਗੁਰੂ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਬੰਦੀ ਛੋੜ ਹੀ ਰਹੇ ਨੇ, ਪਰ ਇੱਕ ਖਾਸੀਅਤ ਜਿਵੇਂ ਜੁੜ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਜੋ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਣ ਵੇਲੇ 52 ਹੋਰ ਰਾਜਿਆਂ ਨੂੰ ਆਪਣੀ ਲੜ ਲਾ ਕੇ ਰਿਹਾ ਕਰਵਾਇਆ ਸੀ ਤੇ ਇਹ ਧਾਰਨਾ ਕਰਕੇ ਅੱਜ ਦੇ ਦਿਨ ਨੂੰ ਇੱਕ ਪ੍ਰਚਲਿਤ ਮਰਿਆਦਾ ਅਨੁਸਾਰ ਬੰਦੀ ਛੋੜ ਦਿਵਸ ਵੱਲੋਂ ਵੀ ਮਨਾਇਆ ਜਾਂਦਾ ਹੈ। ਨਾਲ ਨਾਲ ਇਹ ਵੀ ਗੱਲ ਹੈਗੀ ਹੈ ਕਿ ਇਹ ਦੀਵਾਲੀ ਜਿਹੜੀ ਹੈ ਇਹ ਸਾਡੀ ਸਿਰਫ ਮੇਰੀਆਂ ਖੁਸ਼ੀਆਂ ਹੀ ਨਹੀਂ ਆ, ਸਾਡੇ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵੀ ਦੀਵਾਲੀ ਦੇ ਨਾਲ ਜੁੜੀ ਆ। ਜੇ ਇਹ ਗੱਲ ਹੈ ਕਿ ਭਾਈ ਮਨੀ ਸਿੰਘ ਇਕੱਲੇ ਹੀ ਨਹੀਂ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜੇ ਕਿਤੇ ਗਿਣਤੀ ਕੀਤੀ ਜਾਏ ਤਾਂ 11 ਭਰਾ ਤੇ 7 ਪੁੱਤਰ ਇਹ ਸਾਰੇ ਸਿੱਖੀ ਦੇ ਆਦਰਸ਼ਾਂ ਤੇ ਚੱਲਦੇ ਹੋਏ ਸ਼ਹੀਦ ਹੋਏ ਨੇ ਤੇ ਭਾਈ ਮਨੀ ਸਿੰਘ ਜੀ ਤੇ ਬੰਦ ਬੰਦ ਕਟਵਾ ਕੇ ਸ਼ਹੀਦ ਹੋਣ ਵਾਲੀ ਗੱਲ ਤੇ ਉਹਨਾਂ ਦੇ ਇੱਕ ਭਰਾ ਵੱਲੋਂ ਪੁੱਠੀ ਖਲ ਜਿਹੜੀ ਲਵਾਈ ਗਈ ਸੀ ਉਹ ਵੀ ਇੱਕ ਬੜੀ ਵੱਡੀ ਪਰੰਪਰਾ ਜਿਹੜੀ ਸ਼ਹੀਦੀ ਦੀ ਆ ਉਹ ਸਾਡੀ ਅਰਦਾਸ ਵਿੱਚ ਸ਼ਾਮਲ ਹੋ ਗਈ ਤੇ ਅਸੀਂ ਅੱਜ ਉਹਨਾਂ ਨੂੰ ਉਸੇ ਤਰ੍ਹਾਂ ਯਾਦ ਕਰਦੇ ਹਾਂ ਜਿਵੇਂ ਅਰਦਾਸ ਵਿੱਚ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲਵਾਈਆਂ ਉਹਨਾਂ ਦਾ ਯਾਦ ਕਰਕੇ ਬੋਲਦੇ ਹਾਂ ਜੀ ਬੋਲੋ ਜੀ ਵਾਹਿਗੁਰੂ। ਤਾਂ ਅੱਜ ਦਾ ਇਹ ਦਿਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬੰਦੀ ਛੋੜ ਦਿਵਸ ਵੱਲੋਂ ਵੀ ਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਵੀ ਨਾਲ ਜੋੜਦਾ ਹੈ ਤੇ ਗੁਰੂ ਸਾਹਿਬ ਦੇ ਜਿਹੜਾ ਸਿਧਾਂਤ ਸੀ ਮੀਰੀ ਤੇ ਪੀਰੀ ਦਾ ਇਹਨੂੰ ਇਕੱਠਾ ਕੀਤਾ, ਭਗਤੀ ਦੇ ਸ਼ਕਤੀ ਨੂੰ ਇਕੱਠਾ ਕੀਤਾ, ਸੂਰਮਤਾ ਤੇ ਕੋਮਲਤਾ ਨੂੰ ਇਕੱਠਾ ਕੀਤਾ। ਭਾਈ ਸ਼ਮਸ਼ੇਰ ਸਿੰਘ ਜੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਨੇ ਕਿਵੇਂ ਫਕੀਰ ਸ਼ਾਹ ਦੌਲਤ ਨੂੰ ਇੱਕ ਜਵਾਬ ਦਿੱਤਾ ਸੀ ਜਿਹਨੇ ਪੁੱਛਿਆ ਸੀ ਹਿੰਦੂ ਕੀ ਤੇ ਫਕੀਰੀ ਕੀ, ਔਰਤ ਕੀ ਤੇ ਪੀਰੀ ਕੀ, ਪੁੱਤਰ ਕੀ ਤੇ ਵੈਰਾਗ ਕੀ, ਦੌਲਤ ਕੀ ਤੇ ਤਿਆਗ ਕੀ। ਗੁਰੂ ਸਾਹਿਬ ਨੇ ਕਿਹਾ ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਬੜੇ ਸੋਹਣੇ ਜਵਾਬ ਦਿੱਤੇ ਸਨ ਕਿ ਗ੍ਰਿਸਤੀ ਵਿੱਚ ਰਹਿ ਕੇ ਜਿਹੜੀ ਸਿੱਖੀ ਕਮਾਈ ਜਾ ਸਕਦੀ ਹੈ ਤੇ ਨਾਲ ਨਾਲ ਜਿਹੜਾ ਵੱਡਾ ਸਾਨੂੰ ਉਹਨਾਂ ਨੇ ਦਾਤ ਦਿੱਤੀ ਮੀਰੀ ਤੇ ਪੀਰੀ ਦੀ ਜਿੱਥੇ ਦਰਬਾਰ ਸਾਹਿਬ ਸੀ ਉਹਦੇ ਸਾਹਮਣੇ ਇੱਕ ਤਖ਼ਤ ਅਕਾਲ ਬੁੰਗਾ ਅਕਾਲ ਤਖ਼ਤ ਬਣਾ ਦਿੱਤਾ ਕਿ ਦੋਵੇਂ ਗੱਲਾਂ ਸਿੱਖ ਦੇ ਵਿੱਚ ਸ਼ਾਮਲ ਹੋ ਜਾਣ, ਭਗਤੀ ਵੀ ਆ ਜਾਵੇ ਤੇ ਸ਼ਕਤੀ ਵੀ ਆ ਜਾਵੇ। ਇਹ ਸਮੇਂ ਦੀ ਲੋੜ ਸੀ ਜਾਂ ਇਹ ਕਹਿ ਲਓ ਕਿ ਗੁਰੂ ਸਾਹਿਬ ਨੇ ਇੱਕ ਚੇਂਜ ਲਿਆਉਣੀ ਸੀ ਕਿਉਂਕਿ ਟਕਰਾਓ ਤਾਂ ਪਹਿਲਾਂ ਤੋਂ ਰਿਹਾ ਸੀ। ਬਾਬਰ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ ਤੇ ਗੁਰੂ ਅਰਜਨ ਦੇਵ ਜੀ ਨੂੰ ਜੋ ਸ਼ਹੀਦ ਕੀਤਾ ਗਿਆ। ਆਮ ਕਰਕੇ ਧਾਰਨਾ ਕੀਤੀ ਜਾਂਦੀ ਹੈ ਕਿ ਉਸ ਤੋਂ ਬਾਅਦ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਹੋਇਆ। ਸ਼ਮਸ਼ੇਰ ਸਿੰਘ ਜੀ ਤੁਸੀਂ ਮੀਰੀ ਤੇ ਪੀਰੀ ਬਾਰੇ ਸਾਡੇ ਨੂੰ ਸਾਨੂੰ ਜ਼ਰੂਰ ਸਾਂਝ ਪਾਓ ਆਪਣੇ ਵਿਚਾਰਾਂ ਦੀ। ਜੀ ਸ਼ਮਸ਼ੇਰ ਸਿੰਘ ਜੀ।
ਹਾਂਜੀ ਵੀਰ ਜੀ, ਇਹ ਬੜਾ ਮਤਲਬ ਇੰਪੋਰਟੈਂਟ ਹੀ ਸਬਜੈਕਟ ਹੈ, ਵਿਸ਼ਾ ਹੈ। ਜਦੋਂ ਇਹਨੂੰ ਅਸੀਂ ਰੂਹਾਨੀਅਤ ਦੀ ਦ੍ਰਿਸ਼ਟੀਕੋਣ ਤੋਂ ਤੱਕਦੇ ਹਾਂ ਦੇਖਦੇ ਹਾਂ ਤੇ ਇਹਦੇ ਮਤਲਬ ਜਿਹੜੇ ਆ ਬੜੇ ਕਲੀਅਰ ਔਰ ਵੱਖਰੇ ਜਿਹੜੇ ਹੈਗੇ ਆ ਸਾਨੂੰ ਬਹੁਤ ਹੀ ਮਤਲਬ ਸੋਝੀ ਬਖਸ਼ਦੇ ਆ। ਜਦੋਂ ਤੁਸੀਂ ਆਪਾਂ ਵਿਚਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪਹਿਲੀ ਗੱਲ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਡਿਫਰੈਂਟ ਐਂਗਲ ਤੋਂ ਨਹੀਂ ਤੱਕ ਸਕਦੇ। ਬਾਹਰਲੇ ਪ੍ਰਗਟਾਵੇ ਵੱਖਰੇ ਹੋ ਸਕਦੇ ਆ, ਪਿੱਛੇ ਜੋ ਰੂਹਾਨੀ ਸਿਧਾਂਤ ਹੈ ਉਹੋ ਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸਿਧਾਂਤ ਸੀ, ਉਹੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਸਿਧਾਂਤ ਹੈ। ਰੱਬੀ ਸਿਧਾਂਤ ਹੈ, ਰੱਬੀ ਨਾਮ ਹੈ, ਰੱਬੀ ਹੁਕਮ ਦੇ ਵਿੱਚ ਹੀ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਦਿਸਦਾ ਸਭ ਕੁਛ ਹੈ ਤੇਰਾ, ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਹੈ। ਤੇ ਉਹਦੇ ਵਿੱਚ ਮਤਲਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋ ਨਿਡਰਤਾ ਤੇ ਨਿਰਵੈਰਤਾ ਤੇ ਦਇਆ ਤੇ ਪ੍ਰੇਮ ਦੀ ਮੂਰਤ ਹੈਗੀ ਆ, ਉਸੇ ਤਰੀਕੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹੈਗੇ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੇਟੇ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇਗ ਮੱਲ ਤੋਂ ਤੇਗ ਬਹਾਦਰ ਬਣੇ ਤੇਗਾਂ ਚਲਾ ਕੇ ਤੇ ਔਰੰਗਜ਼ੇਬ ਦੇ ਵੇਲੇ ਉਸ ਵੇਲੇ ਚਾਂਦਨੀ ਚੌਂਕ ਦੇ ਵਿਚ ਤਲਵਾਰ ਜਿਹੜੀ ਸੀ ਉਹਨਾਂ ਕੋਲ ਹੋਰ ਸੀ। ਉਹਦੇ ਪਿੱਛੇ ਜੋ ਸਿਧਾਂਤ ਸੀ ਉਹੀ ਨਿਡਰਤਾ ਤੇ ਨਿਰਵੈਰਤਾ ਇਮਾਨਦਾਰੀ ਤੇ ਪ੍ਰੇਮ ਦੇ ਸਿਧਾਂਤ ਉਹੀ ਹੈ ਸਾਰੇ ਸੰਸਾਰ ਦੇ ਕਲਿਆਣ ਦੇ।
ਜੀ ਜੀ।
ਪਰ ਜੇ ਅਸੀਂ ਕਹੀਏ ਵੀ ਤੇਗ ਚੱਕ ਕੇ ਤੇ ਫਿਰ ਤੇਗ ਉਥੇ ਨੀ ਚੱਕੀ, ਉਥੇ ਜਿਹੜੀ ਤੇਗ ਦੀ ਲੋੜ ਸੀ ਇਲਾਹੀ ਹੁਕਮ ਜੋ ਸਮਾਜ ਦੇ ਵਿਚ ਜੋ ਉਸ ਵੇਲੇ ਸਮਾਂ ਜਿਹੜੀ ਮੰਗ ਕਰ ਰਿਹਾ ਸੀ ਔਰ ਇਜਾਜ਼ਤ ਦੇ ਰਿਹਾ ਸੀ ਉਸ ਵੇਲੇ ਉਸ ਸਿਚੁਏਸ਼ਨ ਦੇ ਵਿਚ ਨਾਮ ਹਮੇਸ਼ਾ ਨਾ ਸਟੈਟਿਕ ਹੋ ਕੇ ਵੀ ਡਾਇਨਾਮਿਕ ਹੈ, ਡਾਇਨਾਮਿਕ ਹੋ ਕੇ ਵੀ ਸਟੈਟਿਕ ਹੈ। ਇਹ ਚੀਜ਼ ਵੀ ਨਾਮ ਦੀ ਕਿਤੇ ਆਪਾਂ ਕਦੇ ਗੱਲ ਕਦੇ ਵਿਚਾਰ ਚੱਲੀਏ ਤੇ ਆਪਾਂ ਜ਼ਰੂਰ ਐਗਜ਼ਾਮਪਲਾਂ ਲੈ ਕੇ ਗੁਰਬਾਣੀ ਦੀ ਰੋਸ਼ਨੀ ਦੇ ਵਿਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਇਸ ਮਤਲਬ ਇੱਕ ਜੋ ਉਸ ਵੇਲੇ ਸਿਧਾਂਤ ਜੋ ਸਮਾਜ ਮੰਗ ਕਰ ਰਿਹਾ ਹੁੰਦਾ ਉਸ ਵੇਲੇ ਗੁਰੂ ਸਾਹਿਬ ਦੇ ਉਹੋ ਜਿਹੇ ਫੈਸਲੇ ਹੁੰਦੇ ਆ। ਇਹ ਐਵਰਗ੍ਰੀਨ ਪ੍ਰਿੰਸੀਪਲ ਹੈ, ਕੋਈ ਇਹ ਸਮੇਂ ਦੇ ਹਿਸਾਬ ਨਾਲ ਬਦਲਣ ਵਾਲਾ ਪ੍ਰਿੰਸੀਪਲ ਨਹੀਂ ਹੁੰਦੇ। ਬਸ ਸਾਨੂੰ ਇਹਦੇ ਪਿੱਛੇ ਜਿਹੜੀ ਇੱਕ ਗੁਰੂ ਸਾਹਿਬ ਦੀ ਭਾਵਨਾ ਜਿਹਾ ਪੌ ਤਿਹਾ ਫਲ ਪਾਈ ਹੈ, ਗੁਰੂ ਸਾਹਿਬ ਦੀਆਂ ਭਾਵਨਾਵਾਂ, ਗੁਰੂ ਸਾਹਿਬ ਦਾ ਇਤਿਹਾਸ ਡੈਮੋ ਹੈ ਗੁਰਮਤ ਦੇ ਸਿਧਾਂਤਾਂ ਦੀ। ਮਹਾਰਾਜ ਨੇ ਕਿਹਾ ਸੀ ਪ੍ਰਭ ਕੋ ਸਿਮਰਨ ਸੇ ਪਰਉਪਕਾਰੀ, ਪਰਉਪਕਾਰ ਕਰ ਰਹੇ ਹਾਂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਾਡੇ ਦੇ ਉੱਤੇ। ਉਸ ਵੇਲੇ ਅਤ ਅੰਨਾ ਬੋਲਾ ਜਿਹੜਾ ਜਹਾਂਗੀਰ ਹੋ ਚੁੱਕਿਆ ਸੀ ਉਸ ਸਟੇਜ ਦੇ ਵਿਚ ਡਾਕਟਰ ਨੇ ਦੇਖਣਾ ਹੁੰਦਾ ਵੀ ਟ੍ਰੀਟਮੈਂਟ ਕਿਹੜਾ ਚਾਹੀਦਾ ਇਸ ਵੇਲੇ। ਜਿਸ ਵੇਲੇ ਉਹ ਟ੍ਰੀਟਮੈਂਟ ਨੂੰ ਧਿਆਨ ਚ ਰੱਖ ਕੇ ਇਸ ਵੇਲੇ ਕੰਪਲੀਟ ਐਕਸ਼ਨ ਧਰਮ ਦਾ ਕਿਹੜਾ ਹੋਊਗਾ, ਉਹਦੇ ਨਾਲ ਉਹਨਾਂ ਨੇ ਮੀਰੀ ਜੋੜੀ ਹੈ ਵੀ ਇਸ ਵੇਲੇ ਮੀਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਵੀ ਹੈਗੀ ਹੈ, ਉਹਦੀ ਫਾਰਮ ਜਿਹੜੀ ਉਹ ਵੱਖਰੀ ਹੈ। ਜੇਕਰ ਉਹ ਹਾਂ ਜਦੋਂ ਬਾਬਰ ਨੂੰ ਜਾਵਰ ਕਹਿਣਾ ਹੈ ਤੇ ਮੀਰੀ ਦਾ ਜਿਹੜਾ ਮੀਰੀ ਦਾ ਹੀ ਮਤਲਬ ਇਹ ਇੱਕ ਚੈਲੇਂਜ ਕਰ ਦੇਣਾ ਉਹਨਾਂ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੈਲੇਂਜ ਕਰ ਦੇਣਾ। ਇਹ ਸਾਰੇ ਪ੍ਰਗਟਾਵੇ ਮੀਰੀ ਦੇ ਤਰੀਕਾ ਵੱਖਰਾ ਹੈ, ਮਤਲਬ ਪ੍ਰਗਟਾਵੇ ਦਾ ਤਰੀਕਾ ਬਾਹਰਲਾ ਵੱਖਰਾ ਹੈ, ਪਿੱਛੇ ਰੂਹਾਨੀ ਸਿਧਾਂਤ ਹੋਈ। ਸੋ ਉਸ ਵੇਲੇ ਜਦੋਂ ਦੇਖ ਲਿਆ ਸੀ ਵੀ ਇਸ ਵੇਲੇ ਅਤ ਅੰਨਾ ਬੋਲਾ ਹਾਕਮ ਜਿਹੜਾ ਹੈਗਾ ਉਸ ਨੂੰ ਸਮਝਾਉਣਾ ਹੈਗਾ ਤੇ ਇਸ ਵੇਲੇ ਦਾ ਕੰਪਲੀਟ ਐਕਸ਼ਨ ਜਿਹੜਾ ਧਰਮ ਦਾ ਹੈਗਾ ਉਸ ਦੇ ਵਿਚ ਜਿਵੇਂ ਸੰਤ ਨੂੰ ਸਿਪਾਹੀ ਬਣਾਇਆ ਸੀ ਨਾ ਵੀ ਸ਼ਕਤੀ ਹੈਗੀ ਹੈ ਤੁਹਾਡੇ ਵਿਚ ਤੇ ਪਰਮਾਤਮਾ ਦੇ ਸਿਮਰਨ ਦੌਰਾਨ ਜੋ ਵੀ ਤੁਸੀਂ ਅੱਜ ਸ਼ਕਤੀ ਤੁਹਾਨੂੰ ਪਰਮਾਤਮਾ ਨੇ ਦਿੱਤੀ ਹੈ ਹੁਣ ਕੰਪਲੀਟ ਐਕਸ਼ਨ ਤਾਂ ਹੋਏਗਾ ਵੀ ਇਸ ਵੇਲੇ ਮਰੀਜ਼ ਜਿਹੜਾ ਹੈਗਾ ਨਾ ਉਸ ਦੀ ਸਟੇਜ ਆਹ ਬਣ ਚੁੱਕੀ ਹੈ, ਉਸ ਦੇ ਆਪਰੇਸ਼ਨ ਦੇ ਲਈ ਇਹ ਚੀਜ਼ ਚਾਹੀਦੀ ਹੈ। ਤੇ ਉਸ ਵੇਲੇ ਫਿਰ ਉਹਨਾਂ ਨੇ ਨਾਲ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਤੇ ਨਾਲ ਉਹ ਇੱਕ ਜਿਹੜੇ ਮਤਲਬ ਸ਼ਾਸਤਰ ਦੇ ਆਧਾਰ ਤੇ ਜਿਹੜਾ ਸ਼ਸਤਰ ਚੱਕਿਆ ਨਾ ਉਹਦੇ ਪਿੱਛੇ ਹੈ ਸਿਧਾਂਤ ਉਹੀ ਹੈ ਰੂਹਾਨੀ ਸਿਧਾਂਤ ਤੇ ਉਹਨਾਂ ਨੇ ਉਸ ਵੇਲੇ ਲੁਕਾਈ ਦਾ ਭਲਾ ਕਰਨਾ ਸੀ। ਸੋ ਡਿਵਾਈਨ ਰਾਈਟ ਜਿਹੜੇ ਸੀ ਇੱਕ ਲੁਕਾਈ ਦੇ ਉਸ ਵੇਲੇ ਮਤਲਬ ਖੋਏ ਜਾ ਰਹੇ ਸੀ। ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਾਜ ਨੂੰ ਅਵੇਅਰ ਕਰ ਰਹੇ ਹੈ, ਸਮਾਜ ਨੂੰ ਜਗਾ ਰਹੇ ਹੈ ਤੇ ਉਸ ਪਰਮੇਸ਼ਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਸੰਸਾਰ ਦੇ ਬਹੁਤ ਸਾਰੇ ਲੋਕ ਜੁੜ ਰਹੇ ਹੈ ਤੇ ਉਸ ਵੇਲੇ ਦੀ ਹਾਕਮ ਸ਼੍ਰੇਣੀ ਹੈ ਉਹ ਬਹੁਤ ਘਬਰਾ ਚੁੱਕੀ ਹੈ, ਘਬਰਾਈ ਹੋਈ ਹੈ ਤੇ ਜਿਸ ਕਰਕੇ ਉਹਨਾਂ ਨੇ ਮਤਲਬ ਜਿਹੜੇ ਫੈਸਲੇ ਹੈਗੇ ਹੈ ਇਸ ਤਰ੍ਹਾਂ ਦੇ ਲਏ ਹੈ ਤੇ ਉਹ ਇੰਨਾ ਇੰਨਾ ਬੋਲਾ ਹੋ ਗਿਆ ਕਿ ਉਸਨੂੰ ਹੁਣ ਸਮਝਾਉਣਾ ਕੇਵਲ ਤੇ ਕੇਵਲ ਸ਼ਬਦਾਂ ਤੱਕ ਸੀਮਿਤ ਨੀ, ਹੁਣ ਅੱਤ ਅੰਨਾ ਬੋਲਾ, ਹੁਣ ਅੱਤ ਦਾ ਅੰਨਾ ਬੋਲਾ ਹੀ ਨੀ ਕੱਲਾ ਅੱਤ ਦਾ ਬੋਲਾ ਏ। ਉਸ ਨੂੰ ਸਮਝਾਉਣ ਦੇ ਲਈ ਗੁਰੂ ਸਾਹਿਬ ਨੇ ਕਿਹਾ ਵੀ ਕੰਪਲੀਟ ਐਕਸ਼ਨ ਧਰਮ ਦਾ ਇਸ ਵੇਲੇ ਮਰੀਜ਼ ਦੀ ਹਾਲਤ ਦੇ ਮੁਤਾਬਕ ਇਹ ਹੋਏਗਾ। ਗਵਾਲੀਅਰ ਦੇ ਕਿਲੇ ਦੇ ਵਿਚ ਵੀ ਮਤਲਬ ਜਿਹੜਾ ਲੈ ਬੰਦ ਕੀਤਾ ਗਿਆ ਉਹ ਗੁਰੂ ਸਾਹਿਬ ਨੇ, ਅਸੀਂ ਇੱਥੇ ਜ਼ਰੂਰ ਇਹ ਗੱਲ ਵਿਚਾਰ ਲਈ ਗੁਰੂ ਸਾਹਿਬ ਹਮੇਸ਼ਾ ਹੀ ਪਰਉਪਕਾਰੀ ਹੈ, ਉਹਨਾਂ ਨੇ ਜਿੱਥੇ ਉਹਨਾਂ ਕਮਜ਼ੋਰਾਂ ਦੇ ਬੰਧਨ ਕੱਟੇ ਹੈ ਜਿਹੜੇ ਅੰਦਰ ਸਰੀਰਕ ਤਲ ਤੇ ਉਹ ਅੰਦਰ ਬੰਦ ਕੀਤੇ ਹੋਏ ਸੀ, ਹੁਣ ਅਸੀਂ ਅੱਜ ਇਹ ਵਿਚਾਰਨਾ ਹੈਗਾ। ਪਹਿਲੀ ਗੱਲ ਤਾਂ ਗੁਰੂ ਸਾਹਿਬ ਦਾ ਜਿਹੜਾ ਇਹ ਬੰਦੀ ਛੋੜ ਦਿਵਸ ਹੈ, ਅੱਜ ਸਾਹਿਬ ਨੇ ਪਰਉਪਕਾਰ ਕੀਤਾ, ਅਸੀਂ ਪਰਣ ਕਰੀਏ ਸਾਡੇ ਅੰਦਰ ਪਰਉਪਕਾਰੀ ਬਿਰਤੀ ਬਣਨੀ ਚਾਹੀਦੀ ਹੈ, ਤਾਂ ਹੀ ਅਸੀਂ ਇਸ ਨੂੰ ਮਨਾਉਣ ਦੇ ਲਈ ਯਤਨਸ਼ੀਲ ਜਿਹੜਾ ਹੋਣਾ ਹੈ, ਮਨ ਨੂੰ ਮਨਾਉਣ ਦੇ ਲਈ ਯਤਨਸ਼ੀਲ ਹੋਣਾ ਹੈ ਦੇ ਸਿਧਾਂਤਾਂ ਮੁਤਾਬਕ। ਹੁਣ ਜਦੋਂ ਅਸੀਂ ਮਤਲਬ ਇਹ ਗੁਰੂ ਸਾਹਿਬ ਵੱਲੋਂ ਜਿਹੜੇ ਪਰਉਪਕਾਰ ਦੇ ਸਿਧਾਂਤ ਸਾਨੂੰ ਦ੍ਰਿੜ ਕਰਵਾਏ ਗਏ ਸਮਾਜ ਨੂੰ, ਸਭ ਤੋਂ ਪਹਿਲਾਂ ਬੰਧਨ ਸਾਨੂੰ ਆਪਣੇ ਮੋਹ ਮਾਇਆ ਦੇ ਕੱਟਣੇ ਪੈਣੇ। ਮਹਾਰਾਜ ਕਹਿੰਦੇ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਮਹਾਰਾਜ ਕਹਿੰਦੇ ਸੀ ਰੇ ਮਨ ਰਾਮ ਸਿਉਂ ਕਰ ਪ੍ਰੀਤ। ਹੁਣ ਬੰਧਨ ਕੀ ਬਣ ਗਿਆ ਸਾਡੇ ਲਈ, ਅਸੀਂ ਆਪਣੇ ਮਾਂ ਬਾਪ ਦੀ, ਆਪਣੇ ਭੈਣ ਭਰਾਵਾਂ ਦੀ, ਆਪਣੇ ਜੀਵਨ ਸਾਥੀ ਦੀ, ਆਪਣੇ ਬੱਚਿਆਂ ਪ੍ਰਤੀ ਡਿਊਟੀਆਂ ਨਿਭਾਉਣੀਆਂ ਏ, ਪਰ ਇਹ ਬੰਧਨ ਨੀ ਬਣਨੇ ਚਾਹੀਦੇ। ਸਭ ਤੋਂ ਪਹਿਲਾਂ ਸਾਨੂੰ ਬੰਧਨ ਆਪਣੇ ਕੱਟਣੇ ਪੈਣੇ। ਮਹਾਰਾਜ ਕਹਿੰਦੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆਰ ਨਾਰ, ਬੰਧਨ ਕਾਟਨ ਹਾਰ ਮਨ ਵਸੈ, ਤੋ ਸੁਖ ਪਾਵੇ ਨਿਜ ਕਰ ਵਸੈ। ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਬੰਧਨਾਂ ਤੋਂ ਬਾਰ ਬਾਰ ਸਾਨੂੰ ਮਹਾਰਾਜ ਕਹਿ ਰਹੇ, ਬੰਧਨ ਮਾਤ ਪਿਤਾ ਸੁੱਤ ਬੰਧਤਾ, ਬੰਧਨ ਕਰਮ ਧਰਮ ਹੋ ਕਰਤਾ। ਸੋ ਮਤਲਬ ਅਸੀਂ ਕੋਸ਼ਿਸ਼ ਕਰੀਏ ਅੱਜ ਗੁਰੂ ਸਾਹਿਬ ਦੇ ਸਿਧਾਂਤ ਜਿਹੜੇ ਹੈਗੇ, ਜਿਵੇਂ ਤੁਸੀਂ ਕਿਹਾ ਵੀ ਉੱਤਰ ਨਿਸ਼ਾਨ ਜੋ ਕੁਛ ਵੀ ਮਹਾਰਾਜ ਨੇ ਸਾਨੂੰ ਇਹ ਸਿਧਾਂਤ ਦੇ ਪਿੱਛੇ ਬਖਸ਼ੇ ਹੈ, ਅਸੀਂ ਆਪਣੀਆਂ ਡਿਊਟੀਆਂ ਨਿਭਾਉਣੀਆਂ ਹੈਗੀਆਂ ਤੇ ਪਰ ਅਸੀਂ ਪ੍ਰੀਤ ਜਿਹੜੀ ਹੈ ਉਹ ਸ਼ਬਦ ਦੇ ਨਾਲ ਪਾਉਣੀ ਹੈ। ਰੇ ਮਨ ਰਾਮ ਸਿਉਂ ਕਰ ਪ੍ਰੀਤ, ਕਿਉਂ? ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਸੋ ਅੱਜ ਜੋ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਦ੍ਰਿੜ ਕਰਵਾਇਆ, ਜੋ ਸਾਡੇ ਕੋਲ ਸੱਚ ਹੈ ਹੁਣ ਸੱਚ ਦੇ ਆਧਾਰ ਦੇ ਉੱਤੇ ਪ੍ਰਗਟ ਹੋ ਕੇ ਨੱਚਣਾ ਮਹਾਰਾਜ ਦਾ ਸਿਧਾਂਤ ਹੈ। ਛੱਡੋ ਭਰਮ ਪ੍ਰਗਟ ਹੋਏ ਨਾਚੋ ਯਾ ਮਾਇਆ ਕੇ ਡਾਂਡੇ, ਸੂਰ ਕਿਸਾਨ ਮੁਖ ਰਣ ਤੇ ਡਰ ਪੈ ਸਤੀ ਕਿਸਾਨ ਚ ਭਾਂਡੇ, ਡਗਮਗ ਛਾਦਰੇ ਮਨ ਬੋਰਾ। ਇਹ ਜੋ ਸਿਧਾਂਤ ਸਾਨੂੰ ਬਾਰ ਬਾਰ ਦ੍ਰਿੜ ਕਰਵਾਇਆ ਕਿ ਹੇ ਹਾਂ, ਉਸ ਵੇਲੇ ਇਹੀ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅੰਨਾ ਬੋਲਾ ਉਸ ਵੇਲੇ ਦਾ ਹਾਕਮ ਔਰੰਗਜ਼ੇਬ ਹੋ ਚੁੱਕਿਆ ਸੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤਾਂ ਨੂੰ ਸਿਪਾਹੀ ਬਣਾਇਆ ਤੇ ਉਹ ਜਿਹੜੀ ਪੀਰੀ ਸੀ ਤੇ ਮੀਰੀ ਤੇ ਉਹਨਾਂ ਨੇ ਉਸ ਵੇਲੇ ਸਾਨੂੰ ਜਦੋਂ ਸਿਰ ਲਏ ਹੈ ਉਸ ਵੇਲੇ ਵੀ ਇਹੀ ਸਿਧਾਂਤ ਦ੍ਰਿੜ ਕਰਵਾਏ ਵੀ ਇਸ ਵੇਲੇ ਧਰਮ ਦਾ ਕੰਪਲੀਟ ਐਕਸ਼ਨ ਅਕੋਰਡਿੰਗ ਟੂ ਦੀ ਸਿਚੁਏਸ਼ਨ, ਇਹ ਇਸ ਵੇਲੇ ਆਪਾਂ ਨੂੰ ਕੰਪਲੀਟ ਐਕਸ਼ਨ ਤਾਂ ਹੀ ਹੋਏਗਾ ਜੇਕਰ ਅਸੀਂ ਇਸ ਵੇਲੇ ਮਤਲਬ ਸ਼ਸਤਰ ਨਾਲ ਉਹਨੂੰ ਰੋਕਾਂਗੇ ਤੇ ਉਹਦੇ ਪਿੱਛੇ ਵੀ ਬਦੀ ਦੇ ਲਈ, ਬੰਦੇ ਲਈ ਨੀ ਭਾਈ ਘਨੱਈਆ ਜੀ ਜਦੋਂ ਪਾਣੀ ਪਿਲਾਉਂਦੇ ਆ ਤੇ ਗੁਰੂ ਸਾਹਿਬ ਖੁਸ਼ ਹੋ ਕੇ ਮੱਲਮ ਪੱਟੀ ਵੀ ਦਿੰਦੇ ਆ ਉਹਨਾਂ ਨੂੰ, ਮਤਲਬ ਕਿਵੇਂ ਜਿਹੜੇ ਉਹਨਾਂ ਨੂੰ ਮਾਰਨ ਵਾਸਤੇ ਆ ਰਹੇ ਹੈ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਹੀ ਸਿਧਾਂਤ ਕਿ ਕਿਸੇ ਬਜ਼ੁਰਗ ਤੇ ਨੀ ਕਿਸੇ ਗਿਰੇ ਹੋਏ ਨੀ, ਜਦੋਂ ਵੀ ਬੰਦਾ ਆਉਂਦਾ ਸੀ ਅਟੈਕ ਕਰਕੇ ਮਹਾਰਾਜ ਦੇ ਇਹ ਸਿਧਾਂਤ ਸੀ ਕਿ ਸਾਡਾ ਬੰਦੇ ਨਾਲ ਬੈਰ ਨੀ, ਸਿਰਫ ਬਦੀ ਜਿਹੜੀ ਹੈਗੀ ਆ ਆਪਾਂ ਜਿਹੜੀ ਕਿ ਸਮਾਜ ਦੇ ਵਿੱਚ ਇੱਕ ਕਮਜ਼ੋਰਾਂ ਤੇ ਨਿਆਸਰੇ ਤੇ ਲਾਚਾਰ ਨਾਗਰਿਕਾਂ ਨੂੰ ਅੱਜ ਜ਼ਿੰਦਗੀ ਜੀਣ ਦਾ ਜਿਹੜਾ ਹੈਗਾ ਸੀ ਉਸ ਵੇਲੇ ਇੱਕ ਮਤਲਬ ਮਾਹੌਲ ਜਿਹੜਾ ਸੀ ਉਹ ਖੋਹ ਲਿਆ ਗਿਆ ਸੀ। ਉਸ ਵੇਲੇ ਇੰਨੀਆਂ ਸਮੱਸਿਆਵਾਂ ਤੇ ਇੰਨੇ ਗਰੀਬਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੱਲ ਕਰਨ ਦੇ ਲਈ, ਹਾਕਮ ਨੂੰ ਉਹਦਾ ਰਾਜ ਦਾ ਧਰਮ ਸਮਝਾਉਣ ਦੇ ਲਈ ਵੀ ਤੇਰਾ ਤੇਰੀ ਡਿਊਟੀ ਪਰਜਾ ਨੂੰ ਪਾਲਣ ਦੇ ਲਈ ਹੈਗੀ ਹੈ, ਪਰਜਾ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਦੇ ਲਈ ਹੈ, ਇਹਨਾਂ ਦੇ ਡਿਵਾਈਨ ਰਾਈਟ ਹੈ ਇਹ ਸਾਰਿਆਂ ਦੇ, ਇਹਨਾਂ ਦੀ ਰਿਸਪੈਕਟ ਜਿਹੜੀ ਹੈਗੀ ਹੈ ਤੇਰੀ ਡਿਊਟੀ ਹੈ, ਤੇਰੀ ਡਿਊਟੀ ਹੈ ਤੇ ਇਹਨਾਂ ਦੇ ਰਾਈਟਸ ਹੈ ਇਹ ਸਾਰੇ ਜਿਹੜੇ ਕਿ ਉਸ ਵੇਲੇ ਅਲੋਪ ਹੋ ਚੁੱਕੇ ਸੀ। ਇਸ ਕਰਕੇ ਮਹਾਰਾਜ ਨੇ ਜਿਹੜੇ ਪੀਰ ਸੀ ਪੀਰੀ ਦੇ ਨਾਲ ਜਿਹੜੀ ਹੈਗੀ ਹੈ ਮੀਰੀ ਜੋੜ ਕੇ ਤੇ ਇਹਨਾਂ ਬੁਰਾਈਆਂ ਤੇ ਧੱਕੇਸ਼ਾਹੀਆਂ ਨੂੰ ਠੱਲ ਪਾ ਦਿੱਤੀ ਸੀ, ਜਿਹਦੀ ਕਿ ਹਰ ਸਮੇਂ ਹਰ ਕਾਲ ਦੇ ਵਿੱਚ ਇਹਨਾਂ ਸਿਧਾਂਤਾਂ ਦੀ ਲੋੜ ਹੈ।
ਬਿਲਕੁਲ ਬਿਲਕੁਲ ਜੀ, ਮੈਂ ਤੁਹਾਡੀ ਗੱਲ ਦੇ ਨਾਲ ਐਡ ਕਰਨੀ ਚਾਹਾਂਗਾ ਕਿ ਗੁਰੂ ਸਾਹਿਬ ਨੇ ਉਸ ਸਮੇਂ ਜੋ ਜਿਵੇਂ ਤੁਸੀਂ ਖਿਆਲਾਤ ਦੇ ਵਿੱਚ ਪ੍ਰਗਟ ਕੀਤਾ, ਉਹ ਬਾਜ ਘੋੜਾ ਜੋ ਨਗਾਰਾ ਨਿਸ਼ਾਨ ਕਲਗੀ ਜਾਂ ਪਗੜੀ ਇਹ ਸਾਰੇ ਜਿਹੜੇ ਸੀ ਉਹ ਰਾਜਿਆਂ ਨੇ ਆਪਣੇ ਕੋਲ ਹੀ ਰੱਖੇ ਸੀ, ਹਾਕਮਾਂ ਨੇ ਆਪਣੇ ਕੋਲ ਨਿਸ਼ਾਨ ਰੱਖੇ ਸੀ ਤੇ ਗਰੀਬ ਜਨਤਾ ਨੂੰ ਇਹ ਦੱਸਣ ਲਈ ਕਿ ਤੁਹਾਡਾ ਹੱਥ ਬਰਾਬਰ ਦਾ ਹੈ ਤੇ ਇਹ ਸਾਰਾ ਕੁਝ ਕੀਤਾ। ਤੇ ਗੁਰੂ ਸਾਹਿਬ ਨੇ ਜਿਹੜੀਆਂ ਚਾਰ ਜੰਗਾਂ ਵੀ ਲੜੀਆਂ, ਆਮ ਕਰਕੇ ਦੁਨੀਆਂ ਦੇ ਵਿੱਚ ਜਿੰਨੀਆਂ ਜੰਗਾਂ ਹੁੰਦੀਆਂ ਜਰ ਜੁਰ ਜ਼ਮੀਨ ਇੱਕ ਅਖੌਤ ਬਣੀ ਹੈ ਉਹਦੇ ਕਰਕੇ ਹੁੰਦੀਆਂ, ਪਰ ਗੁਰੂ ਸਾਹਿਬ ਨੇ ਨਾ ਦੌਲਤ ਲਈ ਨਾ ਤਾਕਤ ਲਈ ਨਾ ਜ਼ਮੀਨ ਲਈ ਨਾ ਜੋਰ ਲਈ ਕੋਈ ਵੀ ਜੰਗ ਐਸੀ ਨਹੀਂ ਲੜੀ ਔਰ ਚੌਹਾਂ ਦੇ ਵਿੱਚ ਉਹਨਾਂ ਦੀ ਫਤਿਹ ਹੋਈ ਸੀ। ਦੂਸਰਾ ਪਾਸਾ ਹੁਣ ਇੱਕ ਵਾਰੀ ਕਿਉਂਕਿ ਸਮਾਂ ਸਾਡੇ ਕੋਲ ਥੋੜਾ ਹੈ ਤੇ ਮੈਂ ਇਹ ਵੀ ਚਾਹਾਂਗਾ ਕਿ ਭਾਈ ਮਨੀ ਸਿੰਘ ਬਾਰੇ ਵੀ ਗੱਲ ਕੀਤੀ ਜਾਏ ਕਿਉਂਕਿ ਅੱਜ ਦੇ ਇਤਿਹਾਸਿਕ ਦਿਹਾੜੇ ਦਾ ਬੜਾ ਉਹਨਾਂ ਦੇ ਨਾਲ ਮੇਲ ਜੁੜਿਆ ਹੋਇਆ ਹੈ। ਜਦੋਂ ਕਿ ਸਿੱਖ ਪੰਥ ਸੀ ਉਦੋਂ ਇਹ ਕਹਿ ਲਓ ਕਿ ਬੜੀ ਮੁਸੀਬਤਾਂ ਦੇ ਵਿੱਚੋਂ ਸਮੇਂ ਦੀਆਂ ਮੁਸੀਬਤਾਂ ਵਿੱਚੋਂ ਗੁਜ਼ਰਿਆ ਸੀ ਤੇ ਭਾਈ ਮਨੀ ਸਿੰਘ ਨੇ ਇਹ ਪੰਥ ਨੂੰ ਬੜੀਆਂ ਦੇਣਾਂ ਦਿੱਤੀਆਂ ਨੇ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਉਹਨਾਂ ਆਪਣਾ 11 ਭਰਾ ਤੇ 7 ਪੁੱਤਰ ਵੀ ਸ਼ਹੀਦ ਕਰਵਾਏ ਸਿੱਖੀ ਲਈ ਤੇ ਉਹ ਸਮਾਂ ਉਹ ਸੀ ਕਿ ਜਦੋਂ ਗੁਰੂ ਸਾਹਿਬ ਨੇ ਸਰਬੰਸ ਵਾਰ ਦਿੱਤਾ, ਮੋਤੀ ਰਾਮ ਮਹਿਰੇ ਨੇ ਆਪਣਾ ਜਿਹੜਾ ਸਰਬੰਸ ਸੀ ਉਹ ਵਾਰਿਆ ਤੇ ਭਾਈ ਮਨੀ ਸਿੰਘ ਨੇ ਵੀ ਆਪਣਾ ਇਹ ਕਹਿ ਲਓ ਕਿ ਆਪਣਾ ਪਰਿਵਾਰ ਵਾਰਿਆ ਤੇ ਉਹਨਾਂ ਸਮਿਆਂ ਵਿੱਚ ਸਿੱਖਾਂ ਨੂੰ ਇਕੱਠੇ ਕਰਨ ਲਈ ਇੱਕ ਬੜਾ ਵੱਡਾ ਰੋਲ ਸੀ ਤੇ ਇੱਕ ਸਮਾਂ ਆਇਆ ਕਿ ਜਦੋਂ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ ਲਈ ਸਿੱਖਾਂ ਨੂੰ ਇਕੱਠੇ ਕਰਨ ਦਾ ਸੱਦਾ ਭੇਜਿਆ ਗਿਆ ਸਰਕਾਰ ਨਾਲ, ਸਮੇਂ ਦੇ ਹਾਕਮਾਂ ਨਾਲ ਇਹ ਕਹਿੰਦੇ ਨੇ 1000% ਦਾ ਲਗਾਨ ਭਰਨ ਦੀ ਵੀ ਗੱਲ ਕੀਤੀ ਗਈ ਤੇ ਭਾਈ ਮਨੀ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਇਹ ਜਦੋਂ ਇਹਨਾਂ ਨੇ ਜਿਹੜੇ ਉਸ ਵੇਲੇ ਦਾ ਜਕਰੀਆ ਖਾਨ ਆ ਉਹਨੇ ਇਹ ਕਹਿ ਲਿਆ ਆਪਣੇ ਧਾਰ ਲਿਆ ਸੀ ਕਿ ਜਦੋਂ ਸਿੱਖ ਇਕੱਠੇ ਹੋਣਗੇ ਅੰਮ੍ਰਿਤਸਰ ਚ ਤੇ ਹਮਲਾ ਕਰਵਾ ਕੇ ਸਾਰੇ ਸਿੱਖਾਂ ਨੂੰ ਮਰਵਾ ਦਿੱਤਾ ਜਾਏਗਾ। ਉਹਨਾਂ ਨੇ ਵਾਪਸ ਸੁਨਾਹੇ ਭੇਜੇ, ਜਿੱਥੇ ਜਿੱਥੇ ਪਹੁੰਚੇ ਉਹ ਸਿੱਖ ਤਾਂ ਵਾਪਸ ਚਲੇ ਗਏ, ਕੁਝ ਆ ਗਏ ਉਹ ਮਾਰੇ ਵੀ ਗਏ ਉਹਨਾਂ ਵਿੱਚੋਂ ਤੇ ਬਾਅਦ ਵਿੱਚ ਜਦੋਂ ਹਾਕਮਾਂ ਨੇ ਲਗਾਨ ਮੰਗਿਆ ਤੇ ਭਾਈ ਮਨੀ ਸਿੰਘ ਨੇ ਕਿਹਾ ਤੁਸੀਂ ਦੀਵਾਲੀ ਦਾ ਮੇਲਾ ਲੱਗਣ ਨਹੀਂ ਦਿੱਤਾ ਤੇ ਲਗਾਨ ਕਾਹਦਾ, ਚੜਾਵਾ ਤਾਂ ਹੋਇਆ ਨੀ ਸਾਡੇ ਕੋਈ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਦਸਵੰਧ ਪਹੁੰਚਿਆ ਨੀ ਤੇ ਇਹ ਜਿਹੜਾ ਦਿਨ ਹੈ ਇਸ ਕਰਕੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜਿਆ। ਤੁਸੀਂ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ
ਭਾਈ ਸ਼ਮਸ਼ੇਰ ਸਿੰਘ ਜੀ ਕੁਛ ਆਪਣੇ ਵੱਲੋਂ ਦੱਸਣਾ ਚਾਹੋਗੇ?
ਹਾਂਜੀ ਹਾਂਜੀ ਵੀਰ ਜੀ, ਬਿਲਕੁਲ। ਇਹ ਇਹਨਾਂ ਮਹਾਨ ਸ਼ਖਸੀਅਤਾਂ, ਮਹਾਨ ਪੁਰਸ਼ ਜੋ ਸਾਡੇ ਮਤਲਬ ਜਿਹਨਾਂ ਨੇ ਧਰਮ ਨੂੰ ਕਮਾਇਆ ਹੈ, ਗਾਇਆ ਨੀ ਕਮਾਇਆ ਹੈ, ਗਾ ਕੇ ਤੇ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਦੇ ਸਿਧਾਂਤ ਨੂੰ ਅਮਲਾਂ ਦੇ ਵਿਚ ਲਿਆਂਦਾ ਹੈ। ਇਹਨਾਂ ਦੇ ਸਿਧਾਂਤਾਂ ਨੂੰ ਅੱਜ ਅਸੀਂ ਧਿਆਨ ਵਿਚ ਰੱਖ ਕੇ, ਧਿਆਨ ਚ ਰੱਖਣਾ ਜਿੰਨੀ ਨਾਮ ਤੇ ਆਇਆ ਗੇਮ ਸ਼ਕਤ ਕਾਲ, ਇਹ ਜਿਹੜੇ ਪ੍ਰਿੰਸੀਪਲ ਸੀ ਜੋ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਨਿਡਰਤਾ ਤੇ ਨਿਰਵੈਰਤਾ ਦੇ, ਇਹ ਉਸ ਵੇਲੇ ਦੀ ਜੋ ਇੱਕ ਜ਼ਾਲਮ ਹਕੂਮਤ ਸੀ ਉਸ ਵੇਲੇ ਜੋ ਧੱਕਾ ਕਰਦੀ ਸੀ, ਇਤਿਹਾਸ ਸਾਰਾ ਕੁਛ ਆਪਣੇ ਸਾਹਮਣੇ ਹੈਗਾ। ਮਤਲਬ ਭਾਈ ਮਨੀ ਸਿੰਘ ਹੋਣਾ ਨੇ ਮਤਲਬ ਉੱਥੇ ਬੜੀ ਨਿਡਰਤਾ ਤੇ ਨਿਰਵੈਰਤਾ ਦੇ ਨਾਲ ਕਿਹਾ ਕਿ ਇਹ ਜੋ ਪੈਸਾ ਜਿਹੜਾ ਤੁਸੀਂ ਮੰਗ ਰਹੇ ਹੋ, ਟੈਕਸ ਮੰਗ ਰਹੇ ਹੋ, ਇਹ ਤੁਸੀਂ ਮਤਲਬ ਬਿਲਕੁਲ ਨਜਾਇਜ਼ ਮੰਗ ਰਹੇ ਹੋ। ਇਹ ਸੰਗਤ ਦਾ ਦੁਸ਼ਮਣ ਦਾ ਪੈਸਾ ਭਾਵੇਂ ਉਹਨਾਂ ਦੇ ਕੋਲ ਹੈਗਾ ਏ, ਪਰ ਉਹ ਕਹਿੰਦੇ ਮਤਲਬ ਇਹ ਤੁਹਾਨੂੰ ਮਤਲਬ ਕਿਉਂ ਮਤਲਬ ਉਹਦੇ ਵਿਚ ਜਿਵੇਂ ਧੱਕੇ ਨਾਲ ਉਹ ਡਰਾ ਕੇ ਕਹਿ ਲੋ ਵੀ ਉਹਨਾਂ ਨੂੰ ਮਤਲਬ ਸਿਧਾਂਤਾਂ ਤੋਂ ਥੜਕਾ ਕੇ ਜਾਂ ਮਤਲਬ ਨਿਯਮਾਂ ਦਿਖਾਉਣ ਦੇ ਲਈ ਜਾਂ ਅੱਗੇ ਲਾਉਣ ਦੇ ਲਈ ਜੋ ਉਹਨਾਂ ਦੇ ਹੁਕਮ ਜਾਰੀ ਹੁੰਦੇ ਸੀ, ਭਾਈ ਸਾਹਿਬ ਨੇ ਸਿਧਾਂਤ ਨੂੰ ਫੜਿਆ ਏ ਤੇ ਹੋਰ ਕਿਸੇ ਚੀਜ਼ ਨੂੰ ਸਿਰ ਨੂੰ ਨੀ ਫੜਿਆ, ਕਿਸੇ ਚੀਜ਼ ਨੂੰ ਨੀ ਫੜਿਆ ਤੇ ਕੇਵਲ ਸਿਧਾਂਤ ਨੂੰ ਫੜਿਆ ਤੇ ਅਖੀਰਲੇ ਸਵਾਸਾਂ ਤੱਕ ਕਾਇਮ ਰਹੇ, ਭਾਵੇਂ ਬੰਦ ਬੰਦ ਕਟਾਉਣੇ ਪੈ ਗਏ। ਬਹੁਤ ਵੱਡਾ ਮਤਲਬ ਉਹਨਾਂ ਦਾ ਜੋ ਸਮੇਂ ਦੇ ਵਿਚ ਉਸ ਵੇਲੇ ਜ਼ਾਲਮ ਸਰਕਾਰ ਸੀ ਜਿਹੜੀ ਅੱਤ ਅੰਨੀ ਬੋਲੀ ਹੋ ਚੁੱਕੀ ਸੀ, ਉਹਨੂੰ ਹਲੂਣਾ ਦੇਣ ਦੇ ਲਈ ਇਹ ਸਿਧਾਂਤ ਜਿਹੜੇ ਸੀ ਭਾਈ ਮਨੀ ਸਿੰਘ ਉਹਨਾਂ ਦੇ, ਸਾਨੂੰ ਅੱਜ ਇਸ ਗੱਲ ਤੋਂ ਮਤਲਬ ਅੱਜ ਸੇਧ ਲੈਣੀ ਚਾਹੀਦੀ ਹੈ ਵੀ ਸਿਧਾਂਤ ਇੰਨਾ ਇੰਪੋਰਟੈਂਟ ਹੈ, ਭਾਵੇਂ ਬੰਦ ਬੰਦ ਕੱਟੇ ਜਾਣ ਪਰ ਅਸੀਂ ਸਿਧਾਂਤ ਨੀ ਗੁਰੂ ਦਾ ਛੱਡਣਾ। ਜਿਸ ਤਰ੍ਹਾਂ ਇੱਕ ਸੰਸਾਰ ਦੇ ਵਿਚ ਪ੍ਰਚਲਿਤ ਹੈ ਕਿ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਜੱਗ, ਭਾਵੇਂ ਸਾਰਾ ਰੁੱਸ ਜੇ, ਭਾਵੇਂ ਸਾਰਾ ਕੁਛ ਇੱਕ ਸਿਰ ਨਹੀਂ ਮਤਲਬ ਅਨੇਕਾਂ ਹੀ ਸਿਰ ਚਲੇ ਜਾਣ ਪਰ ਅਸੀਂ ਸਿਧਾਂਤ ਨੀ ਛੱਡਣਾ। ਇਹ ਅੱਜ ਜੋ ਸਿਧਾਂਤ ਸਾਨੂੰ ਦ੍ਰਿੜ ਕਰਵਾਏ ਆ ਭਾਈ ਮਨੀ ਸਿੰਘ ਜੀ ਹੋਣਾ ਨੇ, ਇਹ ਸਿਧਾਂਤਾਂ ਨੂੰ ਅੱਜ ਅਸੀਂ ਅਰਦਾਸ ਕਰੀਏ, ਸੁਚੇਤ ਮਨ ਦੇ ਨਾਲ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਵੀ ਹੇ ਮਹਾਰਾਜ ਸਾਨੂੰ ਵੀ ਸੂਝ ਬਖਸ਼ੋ ਤੇ ਸ਼ਕਤੀ ਬਖਸ਼ੋ ਕਿ ਸਾਡੇ ਜੀਵਨ ਦਾ ਆਧਾਰ ਇਹ ਗੁਰਮਤ ਦੇ ਸਿਧਾਂਤ ਜਿਹੜੇ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਤੇ ਸਾਡੇ ਜੀਵਨ ਦਾ ਆਧਾਰ ਬਣ ਸਕਣ, ਤਾਂ ਜੋ ਅਸੀਂ ਮਤਲਬ ਭਾਈ ਮਨੀ ਸਿੰਘ ਹੁਣ ਸੰਸਾਰ ਤੋਂ ਜਾ ਕੇ ਵੀ ਨੀ ਗਏ, ਅੱਜ ਵੀ ਅਸੀਂ ਭਾਈ ਮਨੀ ਸਿੰਘ ਹੋਣਾਂ ਦੀਆਂ ਬਾਰ ਬਾਰ ਯਾਦਾਂ ਗੱਲਾਂ ਕਰ ਕਰਕੇ ਆਪਣੇ ਆਪ ਨੂੰ ਚੰਗੇ ਲਈ, ਸਮਾਜ ਨੂੰ ਚੰਗੇ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਮਤਲਬ ਮੁੱਕ ਕੇ ਵੀ ਨੀ ਮੁੱਕੇ, ਮਰ ਕੇ ਵੀ ਨੀ ਮਰੇ, ਅਸੀਂ ਕੈਸੇ ਚੱਲਦੇ ਫਿਰਦੇ ਮੁਰਦੇ ਹਾਂ, ਅਸੀਂ ਸਮਾਜ ਲਈ ਤਾਂ ਕੀ ਸੁਧਾਰਨਾ ਸੀ, ਹਾਕਮ ਸ਼੍ਰੇਣੀਆਂ ਨੂੰ ਕੀ ਮਤਲਬ ਅਸੀਂ ਕਹਿ ਲੋ ਮਜਬੂਰ ਕਰਨਾ ਸੀ, ਚੇਂਜ ਕਰਨਾ ਸੀ, ਅਸੀਂ ਤਾਂ ਆਪਣੇ ਕਰੈਕਟਰ ਨੂੰ ਵੀ ਚੇਂਜ ਨੀ ਕਰ ਸਕੇ। ਸੋ ਅੱਜ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਅੱਗੇ ਵੀ, ਹੇ ਮਹਾਰਾਜ ਸਾਨੂੰ ਵੀ ਐਸੇ ਸੂਝ ਤੇ ਸ਼ਕਤੀ ਬਖਸ਼ੋ, ਅਸੀਂ ਇਹਨਾਂ ਮਹਾਨ ਸਿੰਘਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ।
ਜੀ ਜੀ ਹਾਂਜੀ, ਸ਼ਮਸ਼ੇਰ ਸਿੰਘ ਜੀ, ਬੜਾ ਆਨੰਦ ਆ ਰਿਹਾ ਸੀ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਤੁਹਾਡੇ ਕੋਲੋਂ ਸਰਵਣ ਕਰਕੇ, ਪਰ ਸਮੇਂ ਦੀ ਸਿਗਨਲ ਮਿਲ ਗਿਆ ਤੇ ਅੱਜ ਦੀ ਜਿਹੜੀ ਵਿਚਾਰਨਾ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸਤਿਗੁਰੂ ਮਿਹਰ ਕਰਨ, ਜਿਵੇਂ ਤੁਸੀਂ ਆਸਟ੍ਰੇਲੀਆ ਚ ਆਏ ਹੋਏ ਹੋ ਤੇ ਇਸੇ ਤਰ੍ਹਾਂ ਸਾਡਾ ਮੇਲ ਮਿਲਾਪ ਬਣਿਆ ਰਹੇ ਤੇ ਕੋਸ਼ਿਸ਼ ਕਰਾਂਗੇ ਅਗਲੇ ਹਫ਼ਤੇ ਫਿਰ ਕਿਸੇ ਨਵੀਂ ਗੁਰਮਤਿ ਵਿਚਾਰ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ। ਭਾਈ ਮਨੀ ਸਿੰਘ ਬਾਰੇ ਬੜੀ ਸੋਹਣੀ ਗੱਲ ਲਿਖੀ ਹੈ, ਖਾਨ ਕਿਉ ਹੋ ਮੁਸਲਮਾਨ ਤਬ ਛੋਡੇਂਗੇ ਤੁਮਰੀ ਜਾਂ, ਸਿਮਰ ਕਿਉ ਹਮ ਸਿਦਕ ਨਾ ਹਾਰੇ ਕਈ ਜਨਮ ਸਿਦਕ ਨਾ ਗਾਰੇ, ਤਬ ਕਾਜੀ ਜਮਹੀ ਕਹਿਓ ਤਿਵੇ ਮੁਫਤੀ ਨੇ ਫਤਵਾ ਦਿਓ, ਬੰਦ ਬੰਦ ਜੁਦੇ ਸਿੰਘ ਮਨੀ ਕਰਾਵੋ ਇਮ ਘਰ ਚਿਹਤ ਜਗਤ ਦਿਖਾਵੋ। ਇਹ ਤਾਂ 14 June 1734 ਈਸਵੀ ਨੂੰ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੂੰ ਲਾਹੌਰ ਦੇ ਖਾਸ ਚੌਂਕ ਵਿਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਇੱਕ ਗੱਲ ਮੈਂ ਹੋਰ ਨਿੱਕੀ ਜੀ ਸਾਂਝੀ ਕਰਦੇ ਹਾਂ, ਭਾਈ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੂੰ ਆਮ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਜ਼ਰੂਰ ਹਾਂ ਪਰ ਉਹਨਾਂ ਦਾ ਨਾਂ ਯਾਦ ਨਹੀਂ ਆਉਂਦਾ, ਉਹਨਾਂ ਦੀ ਪੁੱਠੀ ਖੱਲ ਲਾ ਕੇ ਸ਼ਹੀਦ ਕੀਤਾ ਗਿਆ ਸੀ, ਮਨੀ ਸਿੰਘ ਦੇ ਨਾਲ ਹੀ ਉਹਨਾਂ ਦੀ ਵੀ ਸ਼ਹੀਦੀ ਹੋਈ ਸੀ। ਸੋ ਅੱਜ ਦੇ ਪ੍ਰੋਗਰਾਮ ਵਿਚ ਗੁਰਮਤਿ ਵਿਚਾਰਾ ਕਰਦੇ ਹਾਂ, ਜੇ ਕੋਈ ਭੁੱਲਾਂ ਹੋ ਗਈਆਂ ਹੋਣ, ਇਤਿਹਾਸ ਦੀ ਗੱਲ ਕਰਦੇ ਹਾਂ, ਗੁਰਬਾਣੀ ਦੀ ਗੱਲ ਕਰਦੇ ਹਾਂ, ਤਾਂ ਸਤਿਗੁਰੂ ਬਖਸ਼ਣ ਹਾਰ ਹੈ ਤੇ ਫਿਰ ਅਗਲੇ ਹਫ਼ਤੇ ਵੀਕਐਂਡ ਤੇ ਮਿਲਦੇ ਹਾਂ ਜੀ। ਤਦ ਤੱਕ ਲਈ ਆਗਿਆ ਚਾਹਾਂਗੇ ਭਾਈ ਸ਼ਮਸ਼ੇਰ ਸਿੰਘ ਜੀ ਜੋ ਸਾਡੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ, ਤੇ ਸਾਡੀ ਬੈਕਗ੍ਰਾਉਂਡ ਤੇ ਅਮਨਦੀਪ ਸਿੰਘ ਜੀ, ਉਹ ਤਾਂ ਆਪਣਾ ਅਗਲਾ ਪ੍ਰੋਗਰਾਮ ਦਿਲ ਵਾਲੀ ਗੱਲ ਜਾਰੀ ਰੱਖਣਗੇ, ਤੇ ਮੈਂ ਦਲਜੀਤ ਸਿੰਘ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ।
ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.